श्री नानक अंगद गुरु अमरदास पद बंद रामदास अर्जन गुरु बर श्री हर गोबिंद हरी राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब कर अनुराग जिसमें अमृत ज्ञान है
मानक भगत वैराग
गुरु ग्रंथ साहिब उदद
बंदो कर अनुराग
कहां बुद्ध प्रव तुच्छ हमारी वर्ण सकै महिमा जो तिहारी हम ना सकत कर सिफत तुम्हारी आपले हो तुम कथा सुधारी हम ना सकत कर सिफत तुम्हारी आपले हो तुम कथा सुधारी।
सतनाम श्री वाहिगुरु साहिब जीओ। मारू महला पहला बिमल मझार
निर्मल
बिमल मझार बसस जल निर्मल बसस निर्मल जल पद्मन जावल रे पद्मन जावल जल रस संगत सांग दोख नहीं रे बिमल मझार बसस निर्मल जल
वाहिगुरु जी का खालसा वाहिगुरु जी की फतेह। गुरु महाराज की साजी नवाजी होई गुरु खालसा साध संगत जी आप जी अत्यंत वडभागे हो गुरु साहब जी की पावन गोद का आनंद माण रहे हो सौदा राय राज साहब जी के पाठ और गुरबाणी का कीर्तन सरवण किया है। हुण जो लड़ीवार कथा जगत गुरु नानक देव जी महाराज का इतिहास इस दरबार में चल रहा है। सतगुरु नानक साहब जी महाराज श्री पटना साहब की धरती ते जिसका पहला नाम बिसंबरपुर भी है पाटलीपुत्र भी कहिंदे हन इस नगरी ते चरण पाए हन। इत्थों दा शाहूकार सालसराय जौहरी भाई मरदाने दे राही गुरु साहब कोल पहुँच गया है और महाराज के दर्शन करके बड़ा निहाल होया है और बेनती कर रहा महाराज जे तुम एकंकार बिलोका मुझ दिखाए कै करो अशोका। जदों उसने पूछया महाराज तुहाडा भेस की है तुहाडा मत की है तुहाडा देश केड़ा है तां सतगुरु महाराज श्री गुर सुन कर गिरा उचारी नाम जान नानक निरंकारी। कहन लगे साडा नाम नानक निरंकारी है एकंकार देश हमारा एकंकारा तन मैं भेख तिसी को तारा। साडा देश और भेस एकंकार दा ही है असी किसे मत मतांतर संप्रदाय दे अनुयाई नहीं हाँ। जो परमात्मा ने वाहिगुरू ने दुनिया बनाई है वो सारिया विच उहदी जोत है सारिया विच उहदा प्रकाश है सारिया विच उहदा नूर है ते सब जगह ते वह वरत रहा है। इस करके असी किसी एक देश जां एक भेस दे नहीं हाँ उस एकंकार दे हाँ। यह सुन के सालसराय ने बेनती की गरीब नवाज जी जे तुम एकंकार बिलोका मुझ दिखाए कै करो अशोका। जे तुसी एकंकार दे दर्शन कर ले ने तां मैनू भी दर्शन करा दिओ। ਮੇਰੇ ਵੀ ਬੰਧਨ ਕੱਟ ਦਿਓ, ਮੇਰੀ ਵੀ ਚੁਰਾਸੀ ਕੱਟੀ ਜਾਵੇ, ਮੇਰਾ ਵੀ ਸ਼ੋਕ ਦੁੱਖ ਕੱਟੇ ਜਾਣ। ਚਰਨ ਸ਼ਰਨ ਚੱਲ ਕਰ ਅਬ ਆਵਾ, ਸੁਨ ਸ਼੍ਰੀ ਮੁਖ ਤੇ ਸ਼ਬਦ ਅਲਾਵਾ। ਕਹਿਣ ਲੱਗਾ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਕਿਰਪਾ ਕਰਕੇ ਉਸ ਪਰਮਾਤਮਾ ਦੇ ਵਾਹਿਗੁਰੂ ਦੇ ਦਰਸ਼ਨ ਕਰਾਓ। ਇਹ ਸੁਣ ਕਰ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦੇ ਸਾਈਂ ਕਿਰਪਾ ਦੇ ਘਰ ਵਿੱਚ ਆਏ ਹਨ, ਮਾਰੂ ਰਾਗ ਉਠਾਇਆ ਹੈ ਅਤੇ ਮਾਰੂ ਰਾਗ ਵਿੱਚ ਇਹ ਸ਼ਬਦ ਸਾਲਸਰਾਏ ਜੋਹਰੀ ਨੂੰ ਉਪਦੇਸ਼ ਦੇਣ ਲਈ। ਇਹਦੇ ਵਿੱਚ ਮਹਾਰਾਜ ਇਹੀ ਦੱਸ ਰਹੇ ਨੇ ਕਿ ਪਰਮਾਤਮਾ ਤਾਂ ਸਾਡੇ ਕੋਲ ਹੈ, ਅਸੀਂ ਹੀ ਉਹਦੀ ਸਾਰ ਨਹੀਂ ਜਾਣੀ। ਉਹ ਪਰਮਾਤਮਾ ਸਾਡੇ ਨੇੜੇ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਜਾਨੀੜਾ ਹਰ ਜਾਨੀੜਾ, ਨੈਣ ਅਲੋਏੜਾ ਹਰ ਜਾਨੀੜਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰੈ ਗੂੜਾ, ਨਾਲ ਹੋਵੰਦਾ ਲੈ ਨਾ ਸਕੰਦਾ। ਪਰਮਾਤਮਾ ਤਾਂ ਹਰ ਵੇਲੇ ਨਾਲ ਹੈ, ਪਰ ਇਹ ਮੂਰਖ ਬੰਦਾ ਵੇਖ ਨਹੀਂ ਸਕਦਾ। ਨਾਲ ਹੋਵੰਦਾ ਲੈ ਨਾ ਸਕੰਦਾ, ਸੁਆਉ ਨਾ ਜਾਣੇ ਮੂੜਾ। ਇਸ ਮੂਰਖ ਨੂੰ, ਮੂੜੇ ਨੂੰ ਉਸ ਦੇ ਸਵਾਦ ਦਾ ਪਤਾ ਹੀ ਨਹੀਂ ਹੈ। ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਪਰਮਾਤਮਾ ਦੇ ਸਾਰਿਆਂ ਦੇ ਕੋਲ ਹੈ, ਪਰ ਗੁਰੂ ਤੋਂ ਬਿਨਾਂ ਉਹਦੀ ਸੋਝੀ, ਉਹਦਾ ਪ੍ਰਕਾਸ਼ ਨਜ਼ਰ ਨਹੀਂ ਆਉਂਦਾ। ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ਬਦ ਉਚਾਰਨ ਕਰਕੇ ਸਾਲਸਰਾਏ ਜੋਹਰੀ ਨੂੰ ਹੀ ਨਹੀਂ, ਕੁੱਲ ਦੁਨੀਆਂ ਦੇ ਸਾਰੇ ਸੰਸਾਰ ਦੇ ਜੀਵਨ ਨੂੰ ਉਪਦੇਸ਼ ਦੇ ਰਹੇ ਨੇ। ਆਪਾਂ ਵੀ ਜੇ ਸੁਣ ਲਈਏ, ਸਾਨੂੰ ਵੀ ਆਪਣੇ ਅੰਦਰ ਵਸਦੇ ਪਰਮਾਤਮਾ ਦਾ ਗਿਆਨ ਹੋ ਜਾਵੇ। ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ।
ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ,
ਬਿਮਲ ਮਝਾਰ ਬਸਸ ਨਿਰਮਲ ਜਲ।
ਮਹਾਰਾਜ ਜੀ ਬਚਨ ਕਰਦੇ ਹਨ ਕਿ ਨਿਰਮਲ ਬਿਮਲ ਜਲ ਦੇ ਵਿੱਚ ਕਮਲ ਦਾ ਫੁੱਲ ਉੱਗਿਆ ਹੋਇਆ ਹੈ, ਉਸੇ ਜਲ ਦੇ ਵਿੱਚ ਡੱਡੂ ਵੀ ਰਹਿੰਦਾ ਹੈ, ਔਰ ਉਸ ਕਮਲ ਦੇ ਫੁੱਲ ਦੀ ਸਾਰ ਡੱਡੂ ਨਹੀਂ ਜਾਣਦਾ, ਬਲਕਿ ਬਾਹਰੋਂ ਆ ਕੇ ਭੌਰਾ ਉਸ ਕਮਲ ਦੀ ਸੁਗੰਧੀ ਲੈ ਜਾਂਦਾ। ਇਸ ਸ਼ਬਦ ਦਾ ਸਾਰਾ ਵਿਸ਼ਾ ਇਹਦੇ ਆਲੇ ਦੁਆਲੇ ਘੁੰਮੇਗਾ। ਇਹ ਮਿਸਾਲ ਦਿੱਤੀ ਗੁਰੂ ਸਾਹਿਬ ਜੀ ਨੇ। ਪਾਣੀ ਦੇ ਵਿੱਚ ਕਮਲ ਦਾ ਫੁੱਲ ਹੈ, ਉਹਦੀ ਸੁਗੰਧੀ, ਉਹਦੀ ਵਾਸ਼ਨਾ ਲੈਣ ਲਈ ਭੌਰਾ ਦੂਰੋਂ ਆ ਗਿਆ, ਡੱਡੂ ਕੋਲ ਰਹਿੰਦਾ ਵੀ ਨਹੀਂ ਲੈ ਸਕਿਆ। ਹੁਣ ਉਹਦੀ ਮਿਸਾਲਾਂ ਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਬਿਮਲ ਮਝਾਰ ਬਸਸ ਨਿਰਮਲ ਜਲ, ਨਿਰਮਲ ਜਲ, ਸਵੱਛ ਜਲ, ਬਿਮਲ ਜਲ ਦੇ ਵਿੱਚ
ਪਦਮਨ ਜਾਵਲ ਰੇ,
ਦੋ ਚੀਜ਼ਾਂ ਰਹਿੰਦੀਆਂ। ਦੋ ਚੀਜ਼ਾਂ ਕਿਹੜੀਆਂ ਰਹਿੰਦੀਆਂ? ਇੱਕ ਤਾਂ ਕਮਲ ਦਾ ਫੁੱਲ ਰਹਿੰਦਾ, ਪਦਮ। ਪਦਮ ਦਾ ਮਤਲਬ ਹੈ ਕਮਲ ਦਾ ਫੁੱਲ, ਅੰਗਰੇਜ਼ੀ 'ਚ ਲੋਟਸ ਕਹਿ ਦਿੰਦੇ ਆ, ਪਰ ਆਪਣੇ ਦੇਸ਼ ਦੇ ਵਿੱਚ ਉਹਦੇ ਬੜੇ ਨਾਮ ਹਨ, ਬਹੁਤ ਹੀ ਨਾਮ। ਨੀਰਜ ਵੀ ਕਹਿੰਦੇ ਹੈ, ਜਲਜ ਵੀ ਕਹਿੰਦੇ ਹੈ, ਪਦਮਨ ਵੀ ਕਹਿੰਦੇ ਹੈ, ਹੋਰ ਉਹਦੇ ਅਰਵਿੰਦ ਵੀ ਉਹਨੂੰ ਕਹਿੰਦੇ ਹੈ। ਕਮਲ ਦੇ ਸੈਂਕੜੇ ਹੀ ਨਾਮ ਸਾਡੇ ਗ੍ਰੰਥਾਂ 'ਚੋਂ ਮਿਲਦੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀ ਬਾਣੀ, ਭਾਈ ਸੰਤੋਖ ਸਿੰਘ ਜੀ ਦੀ ਰਚਨਾ, ਜਿੰਨੇ ਵੀ ਆਪਣੇ ਗ੍ਰੰਥ ਨੇ, ਪਦਮ ਦੇ ਕਦਮ ਕਮਲ ਦੇ ਨਾਮਾਂ ਨਾਲ ਭਰੇ ਪਏ। ਕਹਿੰਦੇ ਇੱਕ ਤਾਂ ਕਮਲ ਰਹਿੰਦਾ ਹੈ, ਪਦਮ ਰਹਿੰਦਾ ਹੈ, ਦੂਸਰਾ ਪਾਣੀ 'ਚ ਜਾਲਾ ਵੀ ਹੁੰਦਾ ਹੈ। ਜਿੱਥੇ ਕਮਲ ਹੁੰਦਾ ਤੁਸੀਂ ਦੇਖਿਆ ਹੋਣਾ, ਉਸ ਪਾਣੀ 'ਚ ਥੱਲੇ ਜਾਲਾ ਵੀ ਹੁੰਦਾ। ਪਦਮਨ ਜਾਵਲ ਰੇ, ਜਾਵਲ ਮੈਨੇ ਜਾਲਾ, ਪਾਣੀ ਦੇ ਵਿੱਚ ਜਾਲਾ ਵੀ ਹੁੰਦਾ ਅਤੇ ਕਮਲ ਦਾ ਫੁੱਲ ਵੀ ਹੁੰਦਾ ਹੈ।
ਪਦਮਨ ਜਾਵਲ ਜਲ ਰਸ ਸੰਗਤ, ਸੰਗ ਦੋਖ ਨਹੀਂ ਰੇ।
ਦੇਖੋ, ਜਾਲੇ ਵਿੱਚੋਂ ਬਦਬੋ ਆਉਂਦੀ ਹੈ, ਸੜਾਂਦ ਮਾਰਦਾ, ਕਮਲ ਵਿੱਚੋਂ ਸੁਗੰਧੀ ਆਉਂਦੀ ਹੈ। ਰਹਿੰਦੇ ਦੋਵੇਂ ਪਾਣੀ 'ਚ ਨੇ, ਪੈਦਾ ਦੋਵੇਂ ਪਾਣੀ ਨੇ ਕੀਤੇ, ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਵੀ ਨਹੀਂ ਹੋ ਸਕਦਾ। ਅਤੇ ਸਾਧ ਸੰਗਤ ਜੀ ਪਾਣੀ ਤੋਂ ਬਿਨਾਂ ਜਾਲਾ ਵੀ ਨਹੀਂ ਹੋ ਸਕਦਾ। ਆਖੋ ਸ੍ਰੀ ਵਾਹਿਗੁਰੂ। ਜਾਲਾ ਵੀ ਪਾਣੀ ਵਿੱਚ ਅਤੇ ਪਦਮ ਵੀ ਪਾਣੀ ਵਿੱਚ, ਕਮਲ ਵੀ ਪਾਣੀ ਵਿੱਚ, ਪਰ ਦੋਵਾਂ ਦੇ ਵਿੱਚ ਫਰਕ ਬੜਾ ਹੈ। ਉਹਦੇ 'ਚੋਂ ਖੁਸ਼ਬੂ ਆ ਰਹੀ ਹੈ, ਕਮਲ ਵਿੱਚੋਂ ਸੁਗੰਧੀ ਆ ਰਹੀ ਹੈ, ਸਮੈਲ ਆ ਰਹੀ ਵਧੀਆ, ਅਤੇ ਜਿਹੜਾ ਜਾਲਾ ਉਹਦੇ 'ਚੋਂ ਬਦਬੋ ਆਉਂਦੀ ਹੈ। ਜਾਲਾ ਜੇ ਆਪਾਂ ਬਾਹਰ ਕੱਢ ਕੇ ਰੱਖੀਏ ਤਾਂ ਉਹ ਸੜਾਂਦ ਮਾਰਦਾ, ਉਹਦੇ ਵਿੱਚ ਚੰਗੀ ਵਾਸ਼ਨਾ ਨਹੀਂ ਹੁੰਦੀ। ਹਾਂਜੀ।
ਦਾਦਰ ਤੂੰ ਕਬੇ ਨਾ ਜਾਣਸ ਰੇ,
ਦਾਦਰ ਕਹਿੰਦੇ ਨੇ ਡੱਡੂ ਨੂੰ, ਮੇਂਢਕ ਨੂੰ। ਮਹਾਰਾਜ ਕਹਿੰਦੇ ਡੱਡੂ ਤੂੰ, ਤੈਨੂੰ ਕਦੀ ਪਤਾ ਨਹੀਂ ਲੱਗਾ, ਤੈਨੂੰ ਅਕਲ ਨਹੀਂ ਆਈ, ਤੈਨੂੰ ਸੋਝੀ ਨਹੀਂ ਆਈ, ਤੂੰ ਜਾਣਿਆ ਹੀ ਨਹੀਂ ਕਦੀ ਵੀ।
ਪਖਸ ਸਿਬਾਲ ਬਸਸ ਨਿਰਮਲ ਜਲ,
ਤੂੰ ਸਿਬਾਲ 'ਤੇ ਖਾਂਦਾ ਹੈ, ਪਾਣੀ 'ਚ ਰਹਿੰਦਾ। ਡੱਡੂ ਵੀ ਪਾਣੀ ਦਾ ਜੀਵ ਹੈ, ਪਾਣੀ 'ਚ ਰਹਿੰਦਾ ਪਰ ਜਾਲਾ ਖਾਂਦਾ। ਸਿਬਾਲ ਵੀ ਜਾਲੇ ਨੂੰ ਕਹਿੰਦੇ ਹੈ, ਜਾਵਲ ਵੀ ਜਾਲੇ ਨੂੰ ਕਹਿੰਦੇ ਹੈ। ਉਹ ਜਿਹੜਾ ਪਾਣੀ ਦਾ ਜਾਲਾ ਹੈ ਉਹਨੂੰ ਡੱਡੂ ਖਾਂਦਾ ਹੈ। ਪਖਸ਼, ਪਖਸ਼ ਮੈਨੇ ਪਖਦਾ ਹੈ, ਖਾਂਦਾ ਹੈ। ਪਖਸ਼ ਸਿਬਾਲ ਉਹ ਜਾਲਾ ਖਾਂਦਾ ਹੈ। ਬਸਸ ਨਿਰਮਲ, ਨਿਰਮਲ ਪਾਣੀ 'ਚ ਰਹਿ ਕੇ ਵੀ ਡੱਡੂ ਨੇ ਕਦੀ ਕਮਲ ਦਾ ਫੁੱਲ ਨਹੀਂ ਸੁੰਘਿਆ, ਉਹਨੇ ਸਾਰੀ ਉਮਰ ਜਾਲਾ ਹੀ ਖਾਧਾ ਹੈ। ਸਦੀਆਂ ਬੀਤ ਗਈਆਂ, ਹਜ਼ਾਰਾਂ ਸਾਲ ਹੋ ਗਏ ਪਾਣੀ 'ਚ ਡੱਡੂ ਨੂੰ ਰਹਿੰਦਿਆਂ, ਅੱਜ ਤਾਈਂ ਕਿਸੇ ਡੱਡੂ ਨੇ ਕਮਲ ਦੇ ਫੁੱਲ ਨੂੰ ਨਹੀਂ ਸੁੰਘ ਕੇ ਵੇਖਿਆ। ਹਾਂਜੀ।
ਅੰਮ੍ਰਿਤ ਨਾ ਲਖ ਸਰੇ,
ਦੇਖ ਮਾੜੇ ਕਰਮ ਹਨ ਡੱਡੂ ਤੇਰੇ, ਹੇ ਡੱਡੂ ਤੂੰ ਅੰਮ੍ਰਿਤ ਦੀ ਸਾਰ ਨਹੀਂ ਜਾਣੀ, ਸੋਹਣੇ ਕਮਲ ਦੀ ਸੁਗੰਧੀ ਤੂੰ ਨਹੀਂ ਲੈ ਸਕਿਆ।
ਰਹਾਓ,
ਵਿਸਰਾਮ ਦੇ ਕੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸੇ ਵਿਸ਼ੇ 'ਤੇ ਹੋਰ ਚਾਨਣਾ ਪਾਉਂਦੇ ਨੇ।
ਬਸ ਜਲ ਨਿਤ ਨਾ ਵਸਤ ਅਲੀ ਅਲ,
ਸਾਧ ਸੰਗਤ ਜੀ ਮਹਾਰਾਜ ਕਹਿੰਦੇ ਬਸ ਜਲ ਨਿਤ ਨਾ ਵਸਤ ਅਲੀ ਅਲ, ਅਲੀ ਅਲ ਕਹਿੰਦੇ ਭੌਰੇ ਨੂੰ, ਭਵਰਾ ਜਿਹੜਾ ਕਮਲ ਦੀ ਵਾਸ਼ਨਾ ਸੁੰਘਣ ਲਈ ਦੂਰੋਂ ਆਉਂਦਾ ਹੈ। ਉਹ ਜਿਹੜਾ ਭੌਰਾ ਹੁੰਦਾ ਹੈ ਉਹ ਪਾਣੀ ਦਾ ਜੀਵ ਨਹੀਂ ਹੈ, ਛੋਟਾ ਜਿਹਾ ਉੱਡ ਉੱਡ ਕੇ ਆਉਂਦਾ ਹੈ, ਪਹਾੜਾਂ 'ਚੋਂ ਆਉਂਦਾ ਹੈ, ਉਹ ਪਾਣੀ 'ਚ ਨਹੀਂ ਵਸਦਾ। ਬਸ ਵਾਹਿਗੁਰੂ, ਬਸ ਜਲ ਨਿਤ ਨਾ ਵਸਤ ਅਲੀਅਲ, ਉਹ ਜਿਹੜਾ ਪਾਣੀ 'ਚ ਨਹੀਂ ਰਹਿੰਦਾ, ਭੌਰਾ ਬਾਹਰ ਰਹਿੰਦਾ ਹੈ, ਨਿਤ ਉੱਥੇ ਨਹੀਂ ਵਸਦਾ।
ਮੇਰ 'ਚ ਚਾਗੁਨ ਰੇ,
ਉਹ ਕਿੱਥੇ ਰਹਿੰਦਾ? ਉਹ ਰਹਿੰਦਾ ਪਹਾੜਾਂ ਵਿੱਚ ਜਾਂ ਜੰਗਲਾਂ ਵਿੱਚ, ਉੱਚੀਆਂ ਥਾਵਾਂ 'ਤੇ ਰਹਿੰਦਾ ਭੌਰਾ। ਉੱਥੋਂ ਚੱਲ ਕੇ ਆ ਜਾਂਦਾ ਪਾਣੀ ਦੇ ਵਿੱਚ, ਕਮਲ ਦੇ ਫੁੱਲ ਦੀ ਸੁਗੰਧੀ ਲੈਣ। ਚਾਗੁਣ ਮੈਨੇ ਚੁਗਦਾ ਹੈ, ਚੂਸਦਾ ਹੈ, ਉਹਦਾ ਜਿਹੜਾ ਕਮਲ ਦੇ ਫੁੱਲ ਦੇ ਉੱਤੇ ਰਸ ਹੁੰਦਾ ਨਾ, ਮਿੱਠਾ ਮਿੱਠਾ, ਅੰਮ੍ਰਿਤ ਵਰਗਾ ਸਵਾਦਿਸ਼ਟ ਹੁੰਦਾ, ਉਹਨੂੰ ਪਰਾਗ ਵੀ ਕਹਿੰਦੇ ਨੇ, ਮਕਰੰਦ ਵੀ ਕਹਿੰਦੇ ਨੇ, ਉਹ ਬੜਾ ਹੀ ਮਿੱਠਾ ਹੁੰਦਾ ਭੌਰੇ ਵਾਸਤੇ, ਬੜਾ ਸਵਾਦਿਸ਼ਟ ਹੁੰਦਾ। ਅਤੇ ਭੌਰਾ ਉਹਦਾ ਰਸ ਚੂਸਣ ਲਈ ਪਹਾੜਾਂ ਵਿੱਚੋਂ ਮੇਰ 'ਚ, ਮੇਰ ਨਾਮ ਪਹਾੜ ਦਾ, ਮੇਰ 'ਚ ਪਹਾੜ 'ਚ ਰਹਿੰਦਾ ਹੈ। ਚਾਗੁਣ ਰੇ ਆ ਕੇ ਚੁਗਦਾ ਹੈ। ਅੱਜ ਕੱਲ੍ਹ ਕਈ ਬੀੜਾਂ ਵਿੱਚ ਪਾਠ 'ਚ ਚਾਗੁਣ ਕਰਕੇ ਛਾਪਿਆ ਹੋਇਆ, ਪਰ ਉਹ ਸੰਪਰਦਾਇ ਪਾਠ ਨਹੀਂ ਹੈ। ਸੰਪਰਦਾਇ ਵਿੱਚ ਇਸ ਤਰ੍ਹਾਂ ਹੀ ਪੜ੍ਹਾਉਂਦੇ ਆ, ਮੇਰ 'ਚ ਪਹਾੜਾਂ ਦੇ ਵਿੱਚ ਰਹਿੰਦਾ, ਮੇਰ ਨਾਮ ਪਹਾੜ ਦਾ, ਚ ਨਾਮ ਵਿੱਚ ਪਹਾੜਾਂ 'ਚ ਰਹਿੰਦਾ, ਉੱਚੀ ਥਾਂ 'ਤੇ ਰਹਿੰਦਾ, ਭਾਵ ਉਹ ਪਾਣੀ ਦਾ ਜੀਵ ਨਹੀਂ ਹੈ। ਡੱਡੂ ਪਾਣੀ ਦਾ ਜੀਵ ਹੈ, ਕਮਲ ਪਾਣੀ 'ਚ ਹੈ, ਪਰ ਡੱਡੂ ਨੇ ਕਮਲ ਦੀ ਸਾਰ ਨਹੀਂ ਜਾਣੀ, ਭੌਰਾ ਦੂਰੋਂ ਆ ਕੇ ਸੁਗੰਧੀ ਲੈ ਜਾਂਦਾ ਹੈ। ਹਾਂਜੀ।
ਚੰਦ ਕੁਮੁਦਨੀ ਦੂਰੋ ਨਿਵਸ ਨਿਵਸਸ,
ਦੂਜੇ ਪਾਸੇ ਦੂਸਰੀ ਮਿਸਾਲ ਹੈ ਚੰਦ ਅਤੇ ਕੁਮੁਦਨੀ ਦੀ। ਜਿਵੇਂ ਸਾਧ ਸੰਗਤ ਜੀ ਦਿਨੇ ਕਮਲ ਦਾ ਫੁੱਲ ਖਿੜਦਾ ਹੈ, ਜਿਸ ਨੂੰ ਪਦਮ ਕਹਿੰਦੇ ਹਨ ਜਾਂ ਪਦਮਨੀ ਕਹਿੰਦੇ ਹਨ, ਰਾਤ ਨੂੰ ਕੁਮੁਦ ਖਿੜਦਾ ਹੈ ਚੰਦਰਮਾ ਨੂੰ ਦੇਖ ਕੇ। ਜਦੋਂ ਚੰਦਰਮਾ ਅਸਮਾਨ ਵਿੱਚ ਚੜ ਜਾਂਦਾ ਹੈ, ਪੂਰਨਮਾਸ਼ੀ ਦੀ ਰਾਤ ਹੋਵੇ, ਚਾਂਦਨੀ ਰਾਤ ਹੋਵੇ, ਅਤੇ ਕੁਮੁਦਨੀ ਜਿਹੜੀ ਆ ਉਹ ਦੂਰੋਂ, ਹੁਣ ਚੰਦਰਮਾ ਕੋਈ ਨੇੜੇ ਤਾਂ ਨਹੀਂ ਹੈ, ਧਰਤੀ ਤੋਂ ਹਜ਼ਾਰਾਂ ਲੱਖਾਂ ਮੀਲ ਦੂਰ ਹੈ, ਉਹ ਲੱਖਾਂ ਮੀਲ ਦੂਰ ਵੇਖ ਕੇ ਕਮਲ ਦੇ ਫੁੱਲ ਨੂੰ, ਉਸ ਵਾਹਿਗੁਰੂ ਚੰਦਰਮਾ ਨੂੰ, ਲੱਖਾਂ ਮੀਲ ਦੂਰ ਚੰਦਰਮਾ ਨੂੰ ਦੇਖ ਕੇ ਕੁਮੁਦਨੀ ਜਿਹੜੀ ਹੈ ਨਿਵਸਸ ਖਿੜ ਜਾਂਦੀ ਹੈ, ਪ੍ਰਕਾਸ਼ਮਾਨ ਹੋ ਜਾਂਦੀ ਹੈ।
ਅਨੁਭਵ ਕਾਰਨ ਰੇ,
ਉਹਦਾ ਅਨੁਭਵ ਹੈ, ਉਹਦੀ ਫੀਲਿੰਗ ਹੈ, ਉਹ ਜਿਹੜੀ ਕੁਮਦਨੀ ਹੈ ਉਹਦਾ ਅਨੁਭਵ ਹੈ, ਇਹ ਉਹਨੂੰ ਦੇਖ ਕੇ ਖਿੜਦਾ, ਕੁਦਰਤ ਹੈ ਇਹਦੇ ਵਿੱਚ। ਹੁਣ ਦੱਸੋ ਕੋਈ ਸਿਆਣਪ ਕੀ ਕਰੇਗੀ, ਵਾਹਿਗੁਰੂ ਦੀ ਸਿਆਣਪ ਹੈ, ਵਾਹਿਗੁਰੂ ਦੀ ਖੇਡ ਹੈ ਕਿ ਲੱਖਾਂ ਮੀਲ ਕਰੋੜਾਂ ਮੀਲ ਸੂਰਜ ਦੂਰ ਹੈ ਉਹਨੂੰ ਦੇਖ ਕੇ ਕਮਲ ਦਾ ਫੁੱਲ ਖਿੜਦਾ, ਲੱਖਾਂ ਮੀਲ ਚੰਦਰਮਾ ਦੂਰ ਹੈ ਉਹਨੂੰ ਦੇਖ ਕੇ ਰਾਤ ਨੂੰ ਕੁਮੁਦਨੀ ਖਿੜਦੀ ਹੈ।
ਅੰਮ੍ਰਿਤ ਖੰਡ ਦੂਧ ਮਦ ਸੰਚਸ,
ਕਹਿੰਦੇ ਮਹਾਰਾਜ ਫਿਰ ਦੂਸਰੀ ਮਿਸਾਲ। ਇਹਦਾ ਜਿਹੜਾ ਪਹਿਲੀ ਮਿਸਾਲ ਹੈ ਉਹਦਾ ਅਰਥ ਇਹ ਵੀ ਹੈ ਵੀ ਦੇਖੋ ਜਿਨ੍ਹਾਂ ਦੇ ਕਰਮਾਂ 'ਚ ਹੁੰਦਾ ਦੂਰੋਂ ਆ ਕੇ ਗੁਰੂ ਕੀ ਬਾਣੀ ਸੁਣ ਜਾਂਦੇ ਹੈ, ਦੂਰੋਂ ਆ ਕੇ ਕਥਾ ਸੁਣ ਜਾਂਦੇ ਹੈ, ਦੂਰੋਂ ਆ ਕੇ ਕੀਰਤਨ ਸੁਣ ਜਾਂਦੇ, ਅਤੇ ਜਿਨ੍ਹਾਂ ਦੇ ਕਰਮ ਮਾੜੇ ਹੁੰਦੇ ਆ ਕੋਲ ਬਹਿ ਕੇ ਨਹੀਂ ਸੁਣ ਸਕਦੇ, ਕੋਲ ਬਹਿ ਕੇ ਬਾਣੀ ਦਾ ਆਨੰਦ ਨਹੀਂ ਲੈ ਸਕਦੇ। ਸਤਿਸੰਗ ਜੀ ਹੋਰ ਵੀ ਵਿਚਾਰ ਇਹਦੇ 'ਤੇ ਆਉਂਦਾ ਹੈ। ਅੱਜ ਬੜੀ ਹੈਰਾਨੀ ਹੁੰਦੀ ਹੈ ਵੀ ਜਦੋਂ ਚਾਈਨਾ ਦੇ ਲੋਕ, ਅਫਰੀਕਾ ਦੇ ਲੋਕ, ਅਮੈਰੀਕਾ ਦੇ ਲੋਕ, ਕਨੇਡਾ ਦੇ ਗੋਰੇ, ਕਾਲੇ, ਚਾਈਨਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਬੜੀ ਮੁਸ਼ਕਲ ਨਾਲ ਵਿਚਾਰੇ ਪੰਜਾਬੀ ਸਿੱਖਦੇ ਨੇ, ਫਿਰ ਉਹਦੇ ਅਰਥ ਸਿੱਖਦੇ ਨੇ, ਉਚਾਰਨ ਸਿੱਖਦੇ ਨੇ, ਫਿਰ ਗੁਰਬਾਣੀ ਪੜ੍ਹਦੇ ਨੇ, ਉਹ ਭੌਰੇ ਬਣ ਕੇ ਦੂਰੋਂ ਆ ਕੇ ਸੁਗੰਧੀ ਲੈ ਜਾਂਦੇ ਨੇ, ਸਾਡੇ ਪੰਜਾਬ ਵਾਲੇ ਡੱਡੂ ਹੀ ਬਣੇ ਰਹਿੰਦੇ ਨੇ। ਮਾਫ਼ ਕਰ ਦੇਣਾ, ਇੰਨੀਆਂ ਪੜ੍ਹਾਈਆਂ ਕਰ ਲਈਆਂ, ਕੋਈ PhD ਕਰ ਲਈ, ਕਿਸੇ ਨੇ ਡਾਕਟਰੀ ਕਰ ਲਈ, ਕਿਸੇ ਨੇ ਇੰਜੀਨੀਅਰਿੰਗ ਕਰ ਲਈ, ਕਿਸੇ ਨੇ ਵਕਾਲਤ ਕਰ ਲਈ, ਪੜ੍ਹ ਲਿਖ ਬੜੇ ਗਏ, ਪਰ ਜਿਹੜੀ ਮਾਂ ਬੋਲੀ ਸੀ ਗੁਰਮੁਖੀ, ਜਿਹਦੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੇ ਲਿਖਿਆ ਸੀ, ਸਾਰੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਠ ਵੀ ਨਹੀਂ ਕੀਤਾ, ਅਸੀਂ ਡੱਡੂ ਹੀ ਹਾਂ, ਫਿਰ ਹੋਰ ਕੀ ਹੈ। ਦੂਰੋਂ ਆ ਕੇ ਭੌਰਾ ਸੁਗੰਧੀ ਲੈ ਜਾਂਦਾ, ਕੋਲ ਰਹਿੰਦਾ ਡੱਡੂ ਜਾਲਾ ਹੀ ਖਾਂਦਾ ਰਹਿੰਦਾ। ਅਸੀਂ ਗੁਰਦੁਆਰਿਆਂ ਦੀ ਆਲੋਚਨਾ ਕਰਦੇ ਹੀ ਲੰਘ ਗਈ ਜ਼ਿੰਦਗੀ ਸਾਡੀ, ਗੁਰਦੁਆਰੇ 'ਚ ਸ਼ਪੈਦੀ ਨਹੀਂ ਹੋਈ, ਗੁਰਦੁਆਰੇ 'ਚ ਦਰੀਆਂ ਨਹੀਂ ਚੰਗੀਆਂ, ਗੁਰਦੁਆਰੇ ਗ੍ਰੰਥੀ ਸਿੰਘ ਦੇ ਕੱਪੜੇ ਨਹੀਂ ਠੀਕ, ਮਹਾਰਾਜ ਦੇ ਰੁਮਾਲੇ ਕਿੱਦਾਂ ਦੇ ਲਾਏ ਆ, ਕੜਾਹ ਪ੍ਰਸ਼ਾਦੀ ਦੇਖ ਕਿਵੇਂ ਜੀ ਬਣਾਈ ਆ, ਦਾਲ 'ਚ ਲੂਣ ਘੱਟ ਪਾਇਆ, ਇਹ ਤਾਂ ਸਾਰੇ ਗੱਲਾਂ ਕਰਦੇ ਆ, ਪਰ ਗੁਰਦੁਆਰਾ ਬਣਿਆ ਕਿਹੜੇ ਕੰਮ ਲਈ ਆ, ਉਹਦੀ ਕਿਸੇ ਨੂੰ ਸਮਝ ਕੋਈ ਨਹੀਂ ਵੀ ਗੁਰਦੁਆਰਾ ਤਾਂ ਬਣਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਲਈ, ਸੁਣਨ ਲਈ, ਜਪਣ ਲਈ, ਉੱਧਰ ਧਿਆਨ ਕੋਈ ਨਹੀਂ, ਫਿਰ ਅਸੀਂ ਡੱਡੂ ਨਾ ਹੋਏ ਤਾਂ ਹੋਰ ਕੀ ਹੈ। ਇੱਥੇ ਅੰਮ੍ਰਿਤ ਜਿਹੜਾ ਹੈ ਉਹ ਗੁਰਬਾਣੀ ਹੈ, ਬਾਕੀ ਸਾਰਾ ਅਸੀਂ ਬਾਹਰ ਦਾ ਪਖਤ ਸਾਰਾ ਜਿਹੜਾ ਉਜਾਲਾ ਹੀ ਪਾਈ ਬੈਠੇ ਹਾਂ। ਗੁਰੂ ਸਾਹਿਬ ਕਹਿੰਦੇ ਦੇਖੋ ਭਾਈ, ਇਸੇ ਤਰ੍ਹਾਂ ਆਤਮਾ ਰੂਪੀ ਅੰਮ੍ਰਿਤ ਸਾਡੇ ਅੰਦਰ ਹੈ, ਅਸਲ ਵਸਤੂ ਸਾਡੇ ਅੰਦਰ ਹੈ, ਅਸੀਂ ਬਾਹਰ ਵਿਸ਼ਿਆਂ ਦੇ ਜਾਲੇ ਵਿੱਚ ਹੀ ਫਸੇ ਹੋਏ ਹਾਂ। ਅੱਖਾਂ ਦਾ ਵਿਸ਼ਾ ਰੂਪ ਹੈ, ਕੰਨਾਂ ਦਾ ਵਿਸ਼ਾ ਸ਼ਬਦ ਹੈ, ਚਮੜੀ ਦਾ ਵਿਸ਼ਾ ਸਪਰਸ਼ ਹੈ, ਜੀਭ ਦਾ ਵਿਸ਼ਾ ਰਸ ਹੈ, ਪੰਜੇ ਗਿਆਨ ਇੰਦਰੀਆਂ ਬਾਹਰਲੇ ਵਿਸ਼ਿਆਂ ਵੱਲ ਦੌੜੀਆਂ ਫਿਰਦੀਆਂ, ਮਨ ਫੁਰਨਿਆਂ ਕੁ ਫੁਰਨਿਆਂ 'ਚ ਦੌੜੀ ਫਿਰਦਾ ਹੈ, ਅੰਦਰਲੇ ਅੰਮ੍ਰਿਤ ਨੂੰ ਜਾਣਦਾ ਨਹੀਂ। ਹੁਣ ਦੂਸਰੀ ਮਿਸਾਲ ਕਹਿੰਦੇ ਨੇ, ਅੰਮ੍ਰਿਤ ਖੰਡ ਦੂਧ ਮਧ ਸੰਚਸ, ਇਹ ਮਿੱਠੀਆਂ ਚੀਜ਼ਾਂ ਨੇ, ਅੰਮ੍ਰਿਤ ਪਾ ਦਿਓ। ਅੰਮ੍ਰਿਤ ਖੰਡ ਮਿੱਠੀ ਹੁੰਦੀ ਹੈ ਉਹ ਪਾ ਦਿਓ, ਦੂਧ ਦੁੱਧ ਮਿੱਠਾ ਹੁੰਦਾ ਉਹ ਪਾ ਦਿਓ, ਮਧ ਸ਼ਹਿਦ ਨੂੰ ਕਹਿੰਦੇ ਆ ਹਨੀ ਨੂੰ ਉਹ ਪਾ ਦਿਓ। ਅੰਮ੍ਰਿਤ ਖੰਡ ਦੂਧ ਮਧ ਸੰਚਸ, ਤੂਬ ਨਾ ਚਾਤਰ ਰੇ। ਤੂਬ ਕੀ ਹੁੰਦਾ ਸਾਧ ਸੰਗਤ ਜੀ? ਤੂਬ ਪੰਜਾਬੀ 'ਚ ਤੁੰਮਾ ਵੀ ਕਹਿ ਦਿੰਦੇ ਨੇ, ਤੁੰਬਾ ਵੀ ਕਹਿ ਦਿੰਦੇ ਨੇ, ਖਾਸ ਕਰਕੇ ਸਾਡੇ ਬਠਿੰਡੇ ਵਾਲੇ ਪਾਸੇ ਚਲੇ ਜਾਓ ਉੱਧਰ, ਅਤੇ ਮਾਲਵੇ 'ਚ ਇੱਧਰ ਪਰਾਂ ਰਾਜਸਥਾਨ ਵੱਲ ਬੜਾ ਹੁੰਦਾ, ਸਿਆਣਿਆਂ ਨੂੰ ਤਾਂ ਬਜ਼ੁਰਗਾਂ ਨੂੰ ਪਤਾ ਹੋਣਾ, ਤੁੰਮਾ ਕਹਿੰਦੇ ਪੰਜਾਬੀ 'ਚ, ਕੌੜ ਤੁੰਮਾ ਵੀ ਕਹਿੰਦੇ ਉਹਨੂੰ। ਹੁੰਦਾ ਤਾਂ ਇੱਦਾਂ ਦਾ ਜਿਵੇਂ ਆਪਣਾ ਖਰਬੂਜਾ ਹੁੰਦਾ ਨਾ, ਇੱਦਾਂ ਦਾ ਹੁੰਦਾ, ਪਰ ਉਹ ਕੌੜਾ ਇੰਨਾ ਹੁੰਦਾ ਵੀ ਜੇ ਸੱਚ ਪੁੱਛੋ ਵੀ ਉਹ ਮੂੰਹ ਨੂੰ ਤਾਂ ਲਾਉਣਾ ਬੜੀ ਦੂਰ ਦੀ ਗੱਲ ਹੈ, ਜੇ ਹੱਥ ਲਾ ਕੇ ਵੀ ਉਹਨੂੰ ਮੂੰਹ ਨੂੰ ਲਾ ਲਈਏ ਨਾ, ਤਾਂ ਉਹਦੀ ਕੜੱਤਣ ਹੱਥਾਂ 'ਚੋਂ ਨਹੀਂ ਜਾਂਦੀ। ਸ਼ੂਗਰ ਦਾ ਜਿਹੜਾ ਇਲਾਜ ਕਰਨ ਵਾਲੇ ਨੇ ਦੇਸੀ, ਉਹ ਉਹਦੇ ਨਾਲ ਕਰਦੇ ਨੇ ਕਿ ਪੈਰਾਂ ਦੇ ਥੱਲੇ ਉਹ ਰੱਖ ਕੇ ਨਾ ਕੌੜ ਤੁੰਮੇ ਨੂੰ ਪੈਰਾਂ ਥੱਲੇ ਮਲਦੇ ਨੇ, ਮੂੰਹ ਕੌੜਾ ਹੋ ਜਾਂਦਾ। ਇਹ ਕਈ ਲੋਕਾਂ ਦਾ ਜਿਹਨਾਂ ਨੇ ਸ਼ੂਗਰ ਵਾਲੇ ਨੇ ਇਲਾਜ ਕੀਤਾ ਉਹਨਾਂ ਦਾ ਆਪਣਾ ਤਜਰਬਾ ਹੈ, ਪੈਰਾਂ ਥੱਲੇ ਰੱਖ ਕੇ ਮਿੱਧੋ ਅਤੇ ਕੁੜੱਤਣ ਮੂੰਹ ਤੱਕ ਆ ਜਾਂਦੀ ਹੈ, ਇੰਨੀ ਕੁੜੱਤਣ ਹੈ ਉਹਦੇ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਤੁੰਮੇ ਦੇ ਵਿੱਚ ਅੰਮ੍ਰਿਤ, ਖੰਡ, ਦੁੱਧ, ਸ਼ਹਿਦ, ਮਿੱਠੀਆਂ ਮਿੱਠੀਆਂ ਚੀਜ਼ਾਂ ਪਾ ਦਿਓ, ਉਹ ਕੌੜ ਤੁਮਾ ਮਿੱਠਾ ਨਹੀਂ ਹੁੰਦਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਤੁਮੇ ਅੰਮ੍ਰਿਤ ਸੰਚੀਐ ਕੁੜੱਤਣ ਨਾ ਜਾਵੇ। ਅਤੇ ਗੁਰਬਾਣੀ 'ਚ ਵੀ ਮਹਾਰਾਜ ਨੇ ਹੋਰ ਵੀ ਜਗ੍ਹਾ 'ਤੇ ਕਈ ਮਿਸਾਲਾਂ ਦਿੱਤੀਆਂ ਨੇ, ਉਹ ਇੰਨਾ ਕੌੜਾ ਹੁੰਦਾ ਹੈ, ਜਿੰਨਾ ਮਰਜ਼ੀ ਮਿੱਠਾ ਪਾਓ, ਜਿੰਨੀ ਮਰਜ਼ੀ ਸ਼ਹਿਦ ਪਾਓ, ਫਿਰ ਵੀ ਕੌੜ ਤੁਮਾ ਮਿੱਠਾ ਨਹੀਂ ਹੁੰਦਾ, ਕੌੜੇ ਦਾ ਕੌੜਾ। 100 ਸਾਲ ਸ਼ਹਿਦ 'ਚ ਰੱਖ ਦਿਓ, 100 ਸਾਲ ਬਾਅਦ ਕੱਢ ਲਓ, ਫਿਰ ਵੀ ਕੌੜਾ ਹੀ ਨਿਕਲੇਗਾ। ਹਾਂਜੀ,
ਧੂਪ ਨਾ ਚਾਤੁਰ ਰੇ,
ਕਹਿੰਦੇ ਉਹ ਇਨਸਾਨ ਜਿਹੜਾ ਚਤੁਰਾਈਆਂ ਦੇ ਚਲਾਕੀਆਂ 'ਚ ਫਸਿਆ ਹੋਇਆ, ਅੰਦਰ ਭਗਤੀ ਨਹੀਂ, ਸ਼ਰਧਾ ਨਹੀਂ, ਤਰਕ ਬਿਤਰਕ ਬਹੁਤ ਹੈ, ਉਹ ਬੰਦੇ ਦੇ ਭਾਵੇਂ 4 ਵੇਦ ਸੁਣਾ ਦਿਓ ਉਹਨੂੰ, ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਸੁਣਾ ਦਿਓ, ਉਹਦੇ ਅੰਦਰ ਭਗਤੀ ਦੀ ਮਿਠਾਸ ਨਹੀਂ ਆਉਂਦੀ, ਉਹਦੇ ਅੰਦਰ ਸ਼ੰਕਿਆਂ ਦੀ ਕੁੜੱਤਣ ਹੀ ਰਹਿੰਦੀ ਹੈ। ਹਾਂਜੀ,
ਆਪਣਾ ਆਪ ਤੂੰ ਕਬਹੂ ਨਾ ਛੋੜਸ,
ਮਹਾਰਾਜ ਕਹਿੰਦੇ ਇਨਸਾਨ ਤੂੰ ਆਪਣਾ ਹੰਕਾਰ ਨਹੀਂ ਛੱਡਦਾ, ਆਪਣਾ ਆਪ ਨਹੀਂ ਛੱਡਦਾ, ਰੱਬ ਸਾਡੇ ਤੋਂ ਦੂਰ ਨਹੀਂ, ਸਿਰਫ ਪ੍ਰੋਬਲਮ ਸਾਡੀ ਹਉਮੈ ਦੀ ਹੈ, ਸਾਡੀ ਈਗੋ ਦੀ ਹੈ, ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਮੈਂ ਕਰਕੇ ਰੱਖਦੇ ਹਾਂ, ਜਦੋਂ ਮੈਂ ਖਤਮ ਹੋ ਜਾਏਗੀ ਤਾਂ ਕੋਈ ਰੱਬ ਦਰਸ਼ਨ ਹੋ ਜਾਣਗੇ। ਮਹਾਰਾਜ ਸਾਲ ਸਰਾਏ ਨੂੰ ਵੀ ਸਮਝਾ ਰਹੇ ਹੈ, ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹੈ, ਆਪਣਾ ਆਪ ਤੂੰ ਕਵੇਂ ਨਾ ਛੋੜ ਸੇ, ਬੰਦੇ ਤੂੰ ਆਪਣਾ ਆਪ ਕਦੀ ਛੱਡ ਕੇ ਨਹੀਂ ਵੇਖਿਆ, ਆਪਣਾ ਹੰਕਾਰ ਛੱਡ ਕੇ ਵੇਖ, ਤੂੰ ਨਿਰੰਕਾਰ ਨਾਲ ਮਿਲ ਜਾਏਗਾ। ਹਾਂਜੀ,
ਪਿਸ਼ਨ ਪ੍ਰੀਤ ਜਿਉਂ ਰੇ,
ਜਿਵੇਂ ਪਿਸ਼ਨ ਜਿਹੜਾ ਸਾਧ ਸੰਗਤ ਜੀ ਮੱਝ ਦੇ ਥਣ ਹੁੰਦੇ ਨਾ, ਉਹਦੇ ਨਾਲ ਇੱਕ ਨਿੱਕਾ ਜਿਹਾ ਚਿੱਚੜ ਹੁੰਦਾ, ਥਣਾਂ ਨੂੰ ਲੱਗ ਜਾਂਦਾ, ਉਹ ਚਿੱਚੜ ਮੱਝਾਂ ਦੇ ਥਣਾਂ ਨੂੰ ਜ਼ਿਆਦਾ ਹੁੰਦੇ, ਉਹ ਦੁੱਧ ਨਹੀਂ ਪੀਂਦਾ, ਉਹ ਜਿਹੜਾ ਮੱਝ ਦੇ ਥਣ ਨੂੰ ਲੱਗਾ ਹੁੰਦਾ ਨਾ ਚਿੱਚੜ, ਦੁੱਧ ਨਹੀਂ ਪੀਂਦਾ, ਹਾਲਾਂਕਿ ਉੱਥੇ ਥਣਾਂ 'ਚ ਦੁੱਧ ਹੁੰਦਾ, ਦੁੱਧ ਤਾਂ ਨਹੀਂ ਪੀਂਦਾ, ਉਹ ਮੱਝ ਦੇ ਥਣਾਂ ਦਾ ਲਹੂ ਪੀਂਦਾ, ਖੂਨ ਪੀਂਦਾ ਹੈ। ਇਸੇ ਤਰ੍ਹਾਂ ਇਹ ਬੰਦੇ, ਤੂੰ ਅੰਮ੍ਰਿਤ ਨਹੀਂ ਪੀ ਰਿਹਾ, ਤੂੰ ਲਹੂ ਪੀ ਰਿਹਾ ਹੈ, ਪਰਮਾਤਮਾ ਦਾ ਨਾਮ ਤੇਰੇ ਅੰਦਰ ਹੈ, ਵਾਹਿਗੁਰੂ ਦੀ ਜੋਤ ਤੇਰੇ ਅੰਦਰ ਹੈ, ਉਹਨੂੰ ਤੂੰ ਨਹੀਂ ਪਛਾਣ ਰਿਹਾ, ਵਿਸ਼ੇ ਵਿਕਾਰਾਂ ਦੇ ਜ਼ਹਿਰ ਨੂੰ ਤੂੰ ਗ੍ਰਹਿਣ ਕਰ ਰਿਹਾ। ਹਾਂਜੀ,
ਪੰਡਿਤ ਸੰਗ ਵਸੇ ਜਨ ਮੂਰਖ,
ਮਹਾਰਾਜ ਜੀ ਕਹਿੰਦੇ ਪੰਡਿਤ ਸੰਗ ਵਸੇ ਜਨ ਮੂਰਖ, ਪੰਡਿਤ ਦੇ ਪੜ੍ਹੇ ਲਿਖੇ ਸਿਆਣੇ ਵਿਦਵਾਨ, ਉਹਨਾਂ ਦੇ ਨਾਲ ਮੂਰਖ ਬੰਦਾ ਵਸੇ। ਹਾਂਜੀ,
ਆਗਮ ਸਾਸ ਸੁਣੇ,
ਔਰ ਵੇਦ ਸ਼ਾਸਤਰ ਵੀ ਸੁਣੇ, ਆਗਮ ਵੇਦ ਨੂੰ ਕਹਿੰਦੇ ਹਨ, ਨਿਗਮ ਆਗਮ ਵੇਦ ਸ਼ਾਸਤਰ, ਇਹ ਜਿਹੜੇ ਨੇ ਪਰਮਾਤਮਾ ਦੇ ਸਵਾਸ ਮੰਨੇ ਗਏ ਵੇਦ, ਆਗਮ ਸਾਸ ਸੁਣੇ, ਇਹ ਜੋ ਪੁਰਾਣੇ ਲੋਕ ਹਨ ਉਹ ਕਹਿੰਦੇ ਹਨ, ਪੁਰਾਣੇ ਗ੍ਰੰਥਾਂ 'ਚ ਸਾਰਿਆਂ ਵਿੱਚ ਹੀ ਗੱਲ ਆਉਂਦੀ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਆਈ ਹੈ ਵੀ ਵੇਦ ਜਿਹੜੇ ਹਨ ਇਹ ਪਰਮਾਤਮਾ ਦੇ ਸਵਾਸ ਹਨ। ਤੋ ਜਿਹੜੇ ਆਗਮ ਸਾਸ ਸੁਣੇ, ਜੋ ਪਰਮਾਤਮਾ ਦੇ ਸਵਾਸ ਰੂਪੀ ਵੇਦ ਸੀ, ਉਹ ਵੀ ਮੂਰਖ ਬੰਦੇ ਨੇ ਪੰਡਿਤਾਂ ਦੇ ਕੋਲ ਰਹਿ ਕੇ ਸੁਣ ਲਏ।
ਆਪਣਾ ਆਪ ਤੂੰ ਕਬੂ ਨਾ ਛੋੜਸ,
ਪਰ ਫਿਰ ਵੀ ਹੰਕਾਰ ਨਹੀਂ ਛੱਡਿਆ, ਆਖੋ ਸ੍ਰੀ ਵਾਹਿਗੁਰੂ। ਹੇ ਬੰਦੇ, ਤੂੰ ਵੇਦਾਂ ਦਾ ਉਪਦੇਸ਼ ਸੁਣ ਕੇ ਵੀ, ਗੁਰਬਾਣੀ ਸੁਣ ਕੇ ਵੀ, ਮਹਾਂਪੁਰਸ਼ਾਂ ਦੇ ਸੱਤ ਪੁਰਸ਼ਾਂ ਦੇ ਕੋਲ ਰਹਿ ਕੇ ਵੀ, ਆਪਣਾ ਆਪ ਮੈਂ ਇਹ ਮੈਂ ਨਹੀਂ ਛੱਡੀ, ਇਹ ਹੰਕਾਰ ਨਹੀਂ ਛੱਡਿਆ। ਹਾਂਜੀ,
ਸਵਾਨ ਪੂਛ ਜਿਉਂ ਰੇ,
ਦੂਜੀ ਮਿਸਾਲ ਦਿੱਤੀ ਹੈ, ਪਹਿਲਾਂ ਤਾਂ ਦਿੱਤੀ ਸੀ ਉਹ ਜਿਹੜਾ ਪਿੱਸੂ ਪਿਆ ਹੁੰਦਾ ਹੈ, ਖੂਨ ਚੂਸਣ ਵਾਲਾ ਚਿੱਚੜ, ਦੂਜੀ ਮਿਸਾਲ ਦਿੰਦੇ ਆ ਮਹਾਰਾਜ ਕੁੱਤੇ ਦੀ ਪੂਛ ਦੀ। ਇਹ ਆਮ ਤੁਸੀਂ ਸੁਣੀ ਹੋਣੀ ਹੈ ਗੱਲ, ਵੀ ਕਹਿੰਦੇ ਕੁੱਤੇ ਦੀ ਪੂਛ 12 ਸਾਲ ਵੀ ਨਲਕੀ 'ਚ ਪਾ ਕੇ ਰੱਖੀ ਸੀ, ਫਿਰ ਵੀ ਟੇਢੀ ਦੀ ਟੇਢੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਬਚਨ ਨੇ, ਸਵਾਨ ਪੂਛ ਜਿਉਂ ਭਇਓ ਨਾ ਸੂਧੋ, ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ, ਜਿੰਨਾ ਮਰਜ਼ੀ ਉਹਨੂੰ ਸਿੱਧਾ ਕਰਨ ਦਾ ਯਤਨ ਕਰ ਲਓ। ਹੇ ਬੰਦੇ, ਇੰਨੇ ਮਹਾਂਪੁਰਸ਼ਾਂ ਦੇ, ਗੁਰੂਆਂ ਦੇ, ਸੰਤਾਂ ਦੇ, ਭਗਤਾਂ ਦੇ ਬਚਨ ਸੁਣੇ, ਜਿਹੜੇ ਪਰਮਾਤਮਾ ਦੇ ਸਵਾਸ ਰੂਪੀ ਵੇਦ ਉਹ ਵੀ ਸੁਣੇ, ਫਿਰ ਵੀ ਤੂੰ ਆਪਣਾ ਹੰਕਾਰ ਨਹੀਂ ਛੱਡਿਆ, ਆਪਾਂ ਗੁਰਬਾਣੀ ਵੀ ਸੁਣਦੇ ਹਾਂ, ਕੀਰਤਨ ਕਥਾ ਵੀ ਸੁਣਦੇ ਹਾਂ, ਅਸਰ ਕਿਉਂ ਨਹੀਂ ਹੁੰਦਾ ਸਾਡੇ 'ਤੇ? ਸਾਰੇ ਆਪਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਹਾਂ, ਪਰ ਸਾਡੇ 'ਚੋਂ ਖੁਸ਼ਬੂ ਨਹੀਂ ਆਈ ਗੁਰਬਾਣੀ ਦੀ। ਕਾਰਨ ਕੀ ਹੈ? ਹੰਕਾਰ ਨਹੀਂ ਛੱਡਿਆ। ਗੁਰਬਾਣੀ ਕਹਿੰਦੀ ਹਉਮੈ ਛੱਡ ਕੇ ਆ, ਅਸੀਂ ਹੰਕਾਰ ਨਾਲ ਭਰੇ ਭਰਾਏ ਆ ਜਾਂਦੇ ਹਾਂ। ਜੋੜੇ ਭਾਵੇਂ ਅਸੀਂ ਜੋੜੇ ਖਾਨੇ 'ਚ ਲਾਹ ਹੁੰਦੇ ਹਾਂ, ਪਰ ਹੰਕਾਰ ਨਾਲ ਲੈ ਆਉਂਦੇ ਹਾਂ। ਜਿੱਥੇ ਜੋੜੇ ਲਾਹ ਕੇ ਆਈ ਦਾ ਨਾ, ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਬਿਲਕੁਲ ਗਰੀਬ ਬਣ ਕੇ ਆਏ ਹਾਂ। ਜਿੱਥੇ ਜੋੜਾ ਲਾਹ ਕੇ ਜਾਈਏ, ਸਿਰ ਢੱਕ ਕੇ ਜਾਈਏ, ਉਹਦੇ ਦੋ ਹੀ ਕਾਰਨ ਨੇ। ਜੋੜਾ ਲਾਹਣ ਦਾ ਮਤਲਬ ਵੀ ਹੈ ਵੀ ਅਸੀਂ ਇੱਥੇ ਚੱਲੇ ਹਾਂ, ਇੱਥੇ ਅਸੀਂ ਬੜਾ ਨੀਵੇਂ ਹੋ ਕੇ ਜਾਣਾ। ਸਿਰ ਢੱਕਣ ਦਾ ਵੀ ਮਤਲਬ ਹੈ ਕਿ ਅਸੀਂ ਜਿਹਨਾਂ ਕੋਲ ਚੱਲੇ ਹਾਂ ਉਹਨਾਂ ਦਾ ਸਤਿਕਾਰ ਕਰਨਾ, ਅਸੀਂ ਉਹਨਾਂ ਦੇ ਸਾਹਮਣੇ ਜੀਰੋ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਈਏ, ਆਪਣਾ ਹੰਕਾਰ ਬਾਹਰ ਛੱਡ ਕੇ, ਮਹਾਰਾਜ ਅਸੀਂ ਕੁਛ ਨਹੀਂ ਜਾਣਦੇ, ਸਾਨੂੰ ਕੁਛ ਪਤਾ ਨਹੀਂ, ਜ਼ਰੂਰ ਕਿਰਪਾ ਹੋਵੇਗੀ। ਅਤੇ ਜੇ ਅਸੀਂ ਹੰਕਾਰ ਨਾਲ ਭਰੇ ਭਰਾਏ ਆਵਾਂਗੇ ਤਾਂ ਗੁਰਬਾਣੀ ਕੀ ਕਰੇ? ਕਬੀਰ ਸਾਚਾ ਸਤਿਗੁਰੂ ਕਿਆ ਕਰੇ? ਗੁਰੂ ਕੀ ਕਰੇਗਾ? ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ ਜੋ ਬਾਂਸ ਵਜਾਈਏ ਫੂਕ। ਬਾਂਸ ਵਿੱਚ ਕਿਸੇ ਨੇ ਫੂਕ ਮਾਰੀ, ਬਾਂਸ ਕਹਿੰਦਾ ਮੈਂ ਪਾਰ ਨਹੀਂ ਲੰਘਣ ਦੇਣੀ, ਕਿਉਂ? ਮੇਰੇ 'ਚ ਗੰਢਾਂ ਹੀ ਬੜੀਆਂ ਨੇ, ਇੱਕ ਗੰਢ ਭੰਨੋਗੇ ਦੂਜੀ, ਦੂਜੀ ਭੰਨੋਗੇ ਤੀਜੀ, ਤੀਜੀ ਭੰਨੋਗੇ ਚੌਥੀ, ਗੰਢਾਂ ਨਾਲ ਭਰਿਆ ਪਿਆ। ਅੱਜ ਅਸੀਂ ਸਾਰੇ ਸਾਧ ਸੰਗਤ ਜੀ ਹੰਕਾਰ ਦੀਆਂ ਗੰਢਾਂ ਨਾਲ ਭਰੇ ਪਏ, ਗੁਰਬਾਣੀ ਦਾ ਕੀ ਅਸਰ ਹੋਣਾ ਸਾਡੇ 'ਤੇ? ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਾਲਸਰਾਏ ਜੌਹਰੀ ਨੂੰ ਉਪਦੇਸ਼ ਦੇ ਰਹੇ ਨੇ। ਕਹਿੰਦੇ ਆਪਣਾ ਆਪ ਤਾਂ ਛੱਡਦਾ ਨਹੀਂ, ਜਿਵੇਂ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ, ਬੰਦਾ ਆਪਣਾ ਹੰਕਾਰ ਛੱਡ ਕੇ ਨੀਵਾਂ ਨਹੀਂ ਹੁੰਦਾ। ਹਾਂਜੀ,
ਇੱਕ ਪਾਖੰਡੀ ਨਾਮ ਨਾ ਰਾਚੇ।
ਮਹਾਰਾਜ ਕਹਿੰਦੇ ਇੱਕ ਪਖੰਡੀ ਕਰੀ ਜਾਂਦੇ, ਪਰਮੇਸ਼ਰ ਦਾ ਨਾਮ ਨਹੀਂ ਜਪਦੇ।
ਇੱਕ ਹਰ ਹਰ ਚਰਣੀ ਰੇ,
ਇੱਕ ਵਾਹਿਗੁਰੂ 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 ਕਰੀ ਜਾਂਦੇ, ਪਰਮੇਸ਼ਰ ਦੇ ਚਰਨਾਂ 'ਚ ਜੁੜੇ ਪਏ ਆ। ਇੱਕ ਨਾਮ ਜਪਦੇ ਨਹੀਂ, ਇੱਕ ਨਾਮ ਛੱਡਦੇ ਨਹੀਂ। ਇੱਕ ਹਨ ਡੱਡੂ ਜਾਲਾ ਖਾਂਦੇ ਨੇ, ਇੱਕ ਹਨ ਭੌਰੇ ਕਮਲ ਦੀ ਸੁਗੰਧੀ ਲੈਂਦੇ ਨੇ। ਦੋਵੇਂ ਚੀਜ਼ਾਂ ਇੱਕੋ ਥਾਂ 'ਤੇ ਨੇ। ਇੱਕ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਿੱਚੜ ਜਿਹੜਾ ਲਹੂ ਪੀਂਦਾ ਹੈ, ਦੂਜਾ ਹੈ ਗੁਰਮੁਖ ਜਿਹੜਾ ਦੁੱਧ ਪੀਂਦਾ ਹੈ। ਹਾਂਜੀ,
ਪੂਰਬ ਲਿਖਿਆ ਪਾਵਸ ਨਾਨਕ,
ਪਰ ਅਸਲ ਵਿੱਚ ਇਹਨਾਂ ਜੀਵਾਂ ਦੇ ਕਰਮਾਂ ਦੇ ਵਿੱਚ ਹੀ ਨਹੀਂ ਹੈ, ਗੱਲ ਤਾਂ ਇਹ ਹੈ ਨਾ। ਅਸੀਂ ਕਿਉਂ ਦੂਜਿਆਂ ਦੀ ਟੈਨਸ਼ਨ ਲਈਏ? ਇਹ ਵਿਚਾਰੇ ਜਿਨ੍ਹਾਂ ਦੇ ਕਰਮ 'ਚ ਨਹੀਂ ਲਿਖਿਆ ਹੋਇਆ, ਉਹ ਬੰਦੇ ਕਦੀ ਸਿੱਧੇ ਰਾਹ 'ਤੇ ਆ ਨਹੀਂ ਸਕਦੇ। ਸਵਾਨ ਪੂਛ ਜੋ ਹੋਏ ਨਾ ਸੁਧੋ, ਹੁਣ ਕੁੱਤੇ ਦੀ ਪੂਛ ਨੂੰ ਸਿੱਧਾ ਕਰਨ ਲਈ ਨਾ ਤਾਂ ਕੋਈ ਸਾਇੰਸਦਾਨਾਂ ਕੋਲ ਦਵਾਈ ਹੈ, ਨਾ ਕੋਈ ਡਾਕਟਰਾਂ ਕੋਲ ਹੈ। ਹੈ ਜਿੰਨਾ ਚਿਰ ਕੁੱਤਾ ਜਿਉਂਦਾ ਪੂਛ ਡਿੰਗੀ ਰਹਿਣੀ ਹੈ, ਭਾਵੇਂ ਨਲਕੀ 'ਚ ਪਾ ਛੱਡੋ 12 ਸਾਲ, ਫਿਰ ਵੀ ਡਿੰਗੀ ਰਹਿਣੀ, ਉਹਨੂੰ ਕੀ ਕਰੋਂਗੇ ਉੱਥੇ? ਇਸੇ ਤਰ੍ਹਾਂ ਨਾਸਤਕ ਬੰਦੇ ਨੂੰ ਤਾਂ ਬ੍ਰਹਮਾ ਵੀ ਨਹੀਂ ਸਮਝਾ ਸਕਦਾ, ਅਸੀਂ ਤਾਂ ਕੀ ਚੀਜ਼ ਹਾਂ। ਮਹਾਰਾਜ ਕਹਿੰਦੇ ਪੂਰਬ ਲਿਖਿਆ ਪਾਵਸ ਨਾਨਕ, ਜੋ ਉਹਦੇ ਕਰਮਾਂ 'ਚ ਲਿਖਿਆ ਹੈ ਉਹ ਮੈਨੂੰ ਮਿਲ ਰਿਹਾ ਹੈ।
ਰਸਨਾ ਨਾਮ ਜਪ ਰੇ,
ਮਹਾਰਾਜ ਕਹਿੰਦੇ ਬੰਦੇ ਤੂੰ ਵਾਹਿਗੁਰੂ ਵਾਹਿਗੁਰੂ ਜਪ, ਤੂੰ ਕਿਸੇ ਤੋਂ ਕੀ ਲੈਣਾ? ਅਸੀਂ ਦੂਜਿਆਂ ਦੀ ਟੈਨਸ਼ਨ ਲੈ ਲੈਂਦੇ ਹਾਂ ਕਿ ਉਹ ਨਾਮ ਨਹੀਂ ਜਪਦਾ। ਅੱਜ ਕੱਲ੍ਹ ਮਾਪੇ ਆਪਣੇ ਨਿਆਣਿਆਂ ਨੂੰ ਵੇਖ ਕੇ ਘਬਰਾਈ ਫਿਰਦੇ ਆ, ਸਾਡਾ ਬੱਚਾ ਜੀ ਨਿਤਨੇਮ ਨਹੀਂ ਕਰਦਾ, ਗੁਰਦੁਆਰੇ ਨਹੀਂ ਜਾਂਦਾ। ਭਾਈ ਤੁਸੀਂ ਜਾਣਾ ਸ਼ੁਰੂ ਕਰ ਦਿਓ, ਉਹ ਆਪੇ ਜਾਣ ਲੱਗ ਪਏਗਾ। ਅਸੀਂ ਕਿਉਂ ਉਹਨਾਂ ਦੀ ਪਰੇਸ਼ਾਨੀ ਆਪਣੇ ਸਿਰ 'ਤੇ ਲੈ ਕੇ ਆਪਣਾ ਨਿਤਨੇਮ ਦਾ ਟਾਈਮ ਖਰਾਬ ਕਰੀਏ? ਜਿਹਨੂੰ ਵਾਹਿਗੁਰੂ ਨੇ ਜੋੜਨਾ ਜੋੜ ਲੈਣਾ ਹੈ। ਇਸ ਕਰਕੇ ਕਿਸੇ ਨੂੰ ਇੱਕ ਵਾਰੀ ਕਹੋ, ਦੋ ਵਾਰੀ ਕਹੋ, ਪਰ ਜ਼ਿਆਦਾ ਪਰੇਸ਼ਾਨੀ ਆਪਣੇ ਦਿਮਾਗ 'ਤੇ ਨਾ ਲਓ। ਰਸਨਾ ਨਾਮ ਜਪ ਰੇ, ਆਪਣਾ ਕੰਮ ਕਰੋ, ਆਪ ਨਿਕਲ ਗਏ ਸੰਸਾਰ ਨਿਕਲ ਗਿਆ, ਜੇ ਆਪ ਫਸ ਗਏ ਸੰਸਾਰ ਹੀ ਫਸ ਗਿਆ। ਹਾਂਜੀ,
ਦੋਹਰਾ ਅਰਥ ਸਹਿਤ ਸੁਣ ਸ਼ਬਦ ਕੋ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਹ ਸ਼ਬਦ ਜਦੋਂ ਸਾਲਸਰਾਏ ਜੌਹਰੀ ਨੇ ਅਰਥਾਂ ਸਮੇਤ ਸੁਣਿਆ,
ਭਇਓ ਦੀਨ ਮਨ ਸੋਏ,
ਜੌਹਰੀ ਬੜਾ ਨਿਹਾਲ ਹੋਇਆ ਅਤੇ ਮਨ ਨੀਵਾਂ ਕਰ ਲਿਆ। ਜੌਹਰੀ ਦੇ ਆਪਣੇ ਮਨ 'ਚੋਂ ਇਹ ਗੱਲ ਕਿ ਮੈਂ ਵੱਡਾ ਜੌਹਰੀ ਹਾਂ, ਸ਼ਾਹੂਕਾਰ ਹਾਂ, ਕਰੋੜਾਂਪਤੀ ਹਾਂ, ਅਰਬਾਂਪਤੀ ਹਾਂ, ਇਹ ਗੱਲ ਨਿਕਲ ਗਈ।
ਨਿਜ ਕੀਜੈ ਉਪਦੇਸ਼ ਮੁਝ।
ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਆਪਣਾ ਉਪਦੇਸ਼ ਬਖਸ਼ੋ, ਆਪਣਾ ਸਿੱਖ ਬਣਾਓ, ਆਪਣੀ ਸਿੱਖਿਆ ਦਿਓ।
ਜਹ ਤੇ ਸ਼ੁਭ ਗਤ ਹੋਏ।
ਇਹ ਗਰੀਬ ਨਿਵਾਜ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਭਲਾ ਹੋਵੇ, ਸ਼ੁਭ ਗਤੀ ਪ੍ਰਾਪਤ ਹੋਵੇ।
ਚੌਪਈ ਲੇਹੋ ਰਜ ਤਪਨ ਕਰੋ ਨਿਰਲ ਨਿਹਾਲਾ।
ਆਹ ਜਿਹੜਾ 100 ਰੁਪਈਆ ਮੈਂ ਲਾਲ ਦੀ ਦਰਸ਼ਨ ਭੇਟਾ ਦਾ ਦਿੱਤਾ ਹੈ, ਇਹ ਲੈ ਲਓ ਮਹਾਰਾਜ, ਇਹ ਸਵੀਕਾਰ ਕਰ ਲਓ, ਇਹ ਪ੍ਰਵਾਨ ਕਰ ਲਓ, ਮੇਰੀ ਇਹ ਸੇਵਾ ਨਾ ਮੋੜੋ, ਨਿਹਾਲ ਕਰੋ ਮੈਨੂੰ।
ਤੁਮ ਹੋ ਪੂਰਨ ਸੰਤ ਕਿਰਪਾਲਾ।
ਤੁਸੀਂ ਪੂਰਨ ਸੰਤ ਹੋ, ਕਿਰਪਾਲੂ ਹੋ, ਅਤੇ ਮੈਨੂੰ ਸੇਵਾ ਦਾ ਮੌਕਾ ਦਿਓ। ਸਾਲਸਰਾਏ ਜੌਹਰੀ ਨੇ 100 ਰੁਪਈਆ ਭਾਈ ਮਰਦਾਨੇ ਨੂੰ ਦਿੱਤਾ ਸੀਗਾ ਵੀ ਤੂੰ ਮਹਾਰਾਜ ਦੇ ਲਾਲ ਦੇ ਦਰਸ਼ਨ ਕਰਾਏ ਹੈ, ਇਹ ਦਰਸ਼ਨ ਭੇਟਾ ਹੈ। ਅਤੇ ਗੁਰੂ ਜੀ ਨੇ ਵਾਪਸ ਕਰਤਾ, ਕਹਿੰਦੇ ਅਸੀਂ ਕੀ ਕਰਨਾ 100 ਰੁਪਈਆ। 7 ਵਾਰੀ ਮਰਦਾਨਾ ਦੇਣ ਗਿਆ, 7 ਵਾਰੀ ਉਹਨੇ ਗੁਰੂ ਸਾਹਿਬ ਕੋਲ ਭੇਜਿਆ, ਅਖੀਰ 7ਵੀਂ ਵਾਰੀ ਮਰਦਾਨਾ ਸੁੱਟ ਕੇ ਆ ਗਿਆ। ਕਹਿੰਦਾ ਇਹਦੇ ਪੈਸੇ ਰੱਖ, ਮੈਂ ਤਾਂ ਗੇੜੇ ਮਾਰ ਮਾਰ ਕੇ ਮਰ ਚੱਲਿਆ। ਫਿਰ ਉਹ ਆਇਆ ਗੁਰੂ ਜੀ ਕੋਲ, ਉਹਨੇ ਦੇਖਿਆ ਵੀ ਕਿਸੇ ਨੂੰ 1 ਰੁਪਈਆ ਦੇ ਦਈਏ ਉਹ ਨਹੀਂ ਵਾਪਸ ਕਰਦਾ, ਇਹ ਬਾਬਾ ਕਿਹੋ ਜਿਹਾ ਜਿਹੜਾ 100 ਰੁਪਈਆ ਨਹੀਂ ਲੈ ਰਿਹਾ। ਫਿਰ ਉਹ ਗੁਰੂ ਨਾਨਕ ਦੇਵ ਜੀ ਕੋਲ ਆਇਆ, ਉਹਨੇ ਦੇਖਿਆ ਵੀ ਪੂਰੇ ਤਿਆਗੀ ਨੇ, ਉਹ ਬਚਨ ਸੁਣੇ। ਹੁਣ ਸਾਲਸਰਾਏ ਕਹਿੰਦਾ ਜੀ ਮਹਾਰਾਜ 100 ਰੁਪਈਆ ਤੁਸੀਂ ਕਿਰਪਾ ਕਰਕੇ ਲੈ ਲਓ।
ਸ਼੍ਰੀ ਗੁਰ ਕਹਿ ਨਾ ਹਮਰੇ ਕਾਮਾ।
ਸਤਿਗੁਰੂ ਕਹਿਣ ਲੱਗੇ ਜੋਰੀ ਇਹ 100 ਰੁਪਈਆ ਅਸੀਂ ਤਾਂ ਲਈਏ ਜੇ ਸਾਡੇ ਕੰਮ ਦਾ ਹੋਵੇ, ਸਾਡੇ ਕੰਮ ਦਾ ਹੀ ਨਹੀਂ, ਅਸੀਂ ਕੀ ਕਰਨਾ ਪੈਸੇ, ਅਸੀਂ ਪੈਸਾ ਕਦੀ ਜੇਬ 'ਚ ਰੱਖਿਆ। ਗੁਰੂ ਨਾਨਕ ਸਾਹਿਬ ਸਾਧ ਸੰਗਤ ਜੀ ਪੂਰੀ ਦੁਨੀਆ ਦਾ ਚੱਕਰ ਲਾਇਆ, ਜੇਬ 'ਚ ਇੱਕ ਪੈਸਾ ਵੀ ਨਹੀਂ ਰੱਖਿਆ, ਰੁਪਈਆ ਤਾਂ ਦੂਰ ਦੀ ਗੱਲ ਆ, ਇੱਕ ਜਿਹੜਾ ਪੈਸਾ ਕਹਿੰਦੇ ਪੈਨੀ ਕਹਿੰਦੇ ਉਹ ਵੀ ਨਹੀਂ। ਮਹਾਰਾਜ ਕਹਿੰਦੇ ਸਾਡੇ ਕੰਮ ਹੀ ਨਹੀਂ, ਅਸੀਂ ਕੀ ਕਰਨਾ ਪੈਸੇ ਨੂੰ। ਹਾਂਜੀ
ਇਹ ਧਨ ਸੋਹਤ ਤੁਮਰੇ ਧਾਮਾ।
ਸਤਿਗੁਰੂ ਕਹਿੰਦੇ ਤੁਹਾਡੇ ਸ਼ਾਹੂਕਾਰਾਂ ਦੀਆਂ ਚੀਜ਼ਾਂ ਤੁਹਾਡੇ ਘਰ ਹੀ ਸੋਭਦੀਆਂ। ਹਾਂਜੀ
ਜੇ ਤੁਮ ਦਰਬ ਲੇਤ ਅਬ ਨਾਹੀ।
ਉਹ ਕਹਿਣ ਲੱਗਾ ਮਹਾਰਾਜ ਜੀ ਤੁਸੀਂ 100 ਰੁਪਈਆ ਜੇ ਨਹੀਂ ਲੈਂਦੇ,
ਇਹ ਭੋਜਨ ਪਾਵੋ ਮੁੱਖ ਮਾਹੀ,
ਫਿਰ ਤੁਸੀਂ ਆਹ ਭੋਜਨ ਤਾਂ ਛਕ ਸਕਦੇ ਹੋ, ਪ੍ਰਸ਼ਾਦਾ ਤਾਂ ਛਕ ਲਓ। ਮਹਾਰਾਜ ਮੈਂ ਲੈ ਕੇ ਆਇਆ, ਵਧੀਆ ਵਧੀਆ ਖਾਣੇ ਲੈ ਕੇ ਆਇਆ ਸੀ, ਫਰੂਟ ਲੈ ਕੇ ਆਇਆ ਸੀ, ਪ੍ਰਸ਼ਾਦੇ ਦਾਲ ਸਬਜ਼ੀ ਬਣਾ ਕੇ ਵਧੀਆ ਤੋਂ ਵਧੀਆ ਚੀਜ਼ਾਂ, ਮੇਵੇ ਖੀਰ ਖੰਡ ਕੜਾਹ ਗੁਰੂ ਸਾਹਿਬ ਦੀ ਲਪੇਟਾ ਲੈ ਕੇ ਆਇਆ ਸੀ ਸਾਲਸਰਾਏ। ਕਹਿੰਦਾ ਮਹਾਰਾਜ ਪ੍ਰਸ਼ਾਦਾ ਤਾਂ ਲੰਗਰ ਤਾਂ ਛਕੋ, ਭੋਜਨ ਤਾਂ ਛਕੋ।
ਤੋਸ਼ਨ ਭਇਓ ਸੁਨੇਹੇ ਮਰਦਾਨਾ।
ਮਰਦਾਨੇ ਨੂੰ ਭੁੱਖ ਲੱਗੀ ਹੋਈ ਸੀ ਬੜੀ, ਮਰਦਾਨਾ ਕੋਲ ਬੈਠਾ ਸੁਣੀ ਜਾ ਰਿਹਾ ਸੀ। ਜਦੋਂ ਉਹਨੇ ਆਖਿਆ ਨਾ ਵੀ ਭੋਜਨ ਛਕ ਲਓ, ਮਰਦਾਨਾ ਕਹਿੰਦਾ ਜੇ ਹੁਣ ਮਹਾਰਾਜ ਨੇ ਰੋਟੀ ਵੀ ਮੋੜ ਦਿੱਤੀ ਫਿਰ ਤਾਂ ਮਰ ਗਏ, ਇਹਨਾਂ ਨੂੰ ਪ੍ਰਸ਼ਾਦਾ ਤਾਂ ਛਕ ਲੈਣਾ ਚਾਹੀਦਾ। ਮਨ 'ਚ ਸੋਚੀ ਜਾਂਦਾ ਪਰ ਮੂੰਹ ਤੋਂ ਵਿਚਾਰਾ ਗੁਰੂ ਸਾਹਿਬ ਤੋਂ ਡਰਦਾ, ਮਰਦਾਨਾ ਬੋਲਦਾ ਨਹੀਂ।
ਗੱਟੀ ਆਹਾਰ ਵਿਚਾਰੇ ਨਾਨਾ।
ਕਈ ਦਿਨਾਂ ਦੇ ਰਸਤੇ ਤੁਰ ਤੁਰ ਕੇ ਮਰਦਾਨਾ ਭੁੱਖਾ ਭਾਣਾ ਮਹਾਰਾਜ ਦੇ ਨਾਲ। ਸਾਧ ਸੰਗਤ ਜੀ ਗੁਰੂ ਨਾਨਕ ਦਾ ਸਿੱਖ ਬਣਨਾ ਬੜਾ ਔਖਾ ਹੈ, ਅਸੀਂ ਤਾਂ ਅੱਧਾ ਘੰਟਾ ਨਹੀਂ ਕੱਟ ਸਕਦੇ। ਮਰਦਾਨਾ ਧਨ ਸੀ, ਸਾਰੀ ਜ਼ਿੰਦਗੀ ਮਹਾਰਾਜ ਨਾਲ ਕੱਟੀ ਹੈ, ਜੰਗਲਾਂ ਪਹਾੜਾਂ ਦਰਿਆਵਾਂ ਸਮੁੰਦਰਾਂ ਦੇਸ਼ਾਂ ਪ੍ਰਦੇਸ਼ਾਂ 'ਚ ਕਈ ਕਈ ਦਿਨ ਰੋਟੀ ਵੇਖਣ ਨੂੰ ਨਹੀਂ ਸੀ ਮਿਲਦੀ, ਪੈਸਾ ਮਹਾਰਾਜ ਕੋਲ ਰੱਖਦੇ ਨਹੀਂ ਸੀਗੇ, ਅਤੇ ਜੰਗਲਾਂ 'ਚ ਜ਼ਿਆਦਾਤਰ ਰਹਿਣਾ, ਆਪਣੀ ਮੌਜ ਨਾਲ ਹੀ ਤੁਰੇ ਰਹਿਣਾ। ਅਤੇ ਮਰਦਾਨਾ ਸੱਚੇ ਪਾਤਸ਼ਾਹ ਜੀ ਵੱਲ ਦੇਖਦਾ ਵੀ ਰੋਟੀ ਕਹਿ ਮੈਨੂੰ ਕਹਿਣਗੇ ਹੁਣ ਛਕ ਲੈ। ਹਾਂਜੀ
ਦੋਹਰਾ ਸ਼੍ਰੀ ਨਾਨਕ ਲੇਵੇ ਅਸਨ।
ਹਾਂ ਮਨ 'ਚ ਸੋਚਦਾ ਮਰਦਾਨਾ ਕਿ ਪੈਸੇ ਤਾਂ ਮਹਾਰਾਜ ਨਹੀਂ ਲੈਂਦੇ, ਆਪਾਂ ਪੈਸੇ ਕਰਨੇ ਵੀ ਕੀ ਨੇ। ਮਰਦਾਨਾ ਵੀ ਲਾਲਚੀ ਨਹੀਂ ਸੀਗਾ, ਮਰਦਾਨੇ ਨੂੰ ਵੀ ਪੈਸੇ ਦਾ ਲਾਲਚ ਨਹੀਂ ਹੋਇਆ, ਸਾਰੀ ਉਮਰ ਨਹੀਂ ਹੋਇਆ। ਜਿਹੜੇ ਬੰਦੇ ਨੂੰ ਪੈਸੇ ਦਾ ਲਾਲਚ, ਉਹ ਗੁਰੂ ਨਾਨਕ ਨਾਲ ਤੁਰ ਹੀ ਨਹੀਂ ਸਕਦਾ, ਘਰ ਬਾਰ ਛੱਡ ਕੇ, ਬੱਚੇ ਛੱਡ ਕੇ, ਪਤਨੀ ਛੱਡ ਕੇ, ਆਪਣਾ ਬੱਚਾ ਪਰਿਵਾਰ ਕੌਣ ਛੱਡਦਾ। ਮਰਦਾਨਾ ਸਾਰੀ ਉਮਰ ਮਹਾਰਾਜ ਨਾਲ ਰਿਹਾ, ਦੋ ਪੁੱਤਰ ਵੀ ਸਨ ਮਰਦਾਨੇ ਦੇ, ਰਜਾਦਾ ਅਤੇ ਸਜਾਦਾ ਉਹਦੇ ਬੇਟਿਆਂ ਦੇ ਨਾਮ ਸਨ। ਇਹਦਾ ਮਤਲਬ ਗ੍ਰਿਸਤੀ ਸੀਗਾ, ਬੱਚੇ ਛੱਡਣੇ, ਪਰਿਵਾਰ ਛੱਡਣਾ, ਉਹਨਾਂ ਦੀ ਫਿਕਰ ਰੱਬ 'ਤੇ ਛੱਡ ਕੇ, ਅਤੇ ਗੁਰੂ ਨਾਨਕ ਸਾਹਿਬ ਨਾਲ ਤੁਰਨਾ। ਲਾਲਚੀ ਬੰਦਾ ਨਹੀਂ ਤੁਰ ਸਕਦਾ, ਪਰ ਭੁੱਖ ਤਾਂ ਲੱਗਦੀ ਹੈ, ਭਾਵੇਂ ਲਾਲਚੀ ਹੋਵੇ ਭਾਵੇਂ ਨਾ ਹੋਵੇ, ਭੁੱਖ ਤਾਂ ਹਰ ਬੰਦੇ ਨੂੰ ਲੱਗਦੀ ਹੈ। ਮਰਦਾਨਾ ਕਹਿੰਦਾ ਜੇ ਪੈਸੇ ਨਹੀਂ ਲੈਂਦੇ ਚਲੋ ਨਾ ਲੈਣ, ਸੌ ਰੁਪਈਆ ਤਾਂ ਮੋੜ ਦਿੱਤਾ, ਆਹ ਜਿਹੜੀ ਰੋਟੀ ਲੈ ਕੇ ਆਇਆ ਇਹ ਨਾ ਕਿਤੇ ਮੋੜ ਦੇਣ।
ਦੇਹੇ ਮੁਝੇ ਤਬ ਖਾਓ,
ਜੇ ਰੋਟੀ ਮਹਾਰਾਜ ਲੈ ਕੇ ਮੈਨੂੰ ਦੇ ਦੇਣ ਤਾਂ ਮੈਂ ਤਾਂ ਖਾਵਾਂ, ਮੇਰੇ ਕੋਲ ਤਾਂ ਭੁੱਖ ਜਰੀ ਨਹੀਂ ਜਾ ਰਹੀ। ਹਾਂਜੀ,
ਭਾਇਓ ਸ਼ੁਦਾ ਤੁਰ ਸ਼ਰਮਤ ਮੈਂ,
ਹਾਂ ਮਰਦਾਨਾ ਕਹਿੰਦਾ ਮੈਂ ਨਾਲ ਤੁਰ ਤੁਰ ਕੇ ਥੱਕ ਗਿਆ, ਮੇਰੇ ਕੋਲ ਤਾਂ ਨਾ ਤੁਰਿਆ ਜਾਂਦਾ ਅਤੇ ਨਾ ਹੀ ਰੋਟੀ ਖਵਾਉਂਦੇ। ਚਲੋ ਬੰਦੇ ਨੇ ਸਫ਼ਰ ਕਰਨਾ ਹੋਵੇ ਰੋਟੀ ਤਿੰਨ ਟਾਈਮ ਮਿਲਣੀ ਚਾਹੀਦੀ, ਜਿਹੜੇ ਬੰਦੇ ਨੇ ਪੈਦਲ ਤੁਰਨਾ ਨਾ ਸਵੇਰੇ ਤੁਰ ਖਾ ਕੇ ਤੁਰੇ ਅਤੇ ਜਿਹੜਾ ਤੁਰੇਗਾ ਉਹਨੂੰ ਭੁੱਖ ਛੇਤੀ ਲੱਗਦੀ ਹੈ। ਅਤੇ ਮਹਾਰਾਜ ਨੂੰ 15-15 ਦਿਨ ਜੰਗਲਾਂ 'ਚ ਤੋਰੀ ਜਾਂਦੇ, ਕਦੀ ਕੁਛ ਅੱਕ ਦੀਆਂ ਕੱਕਣੀਆਂ ਖਵਾ ਤੀਆਂ, ਕਦੀ ਰੀਠੇ ਕਰ ਮਿੱਠੇ ਕਰਕੇ ਖਵਾ ਤੇ, ਅਤੇ ਕਦੀ ਭੁੱਖੇ ਹੀ ਤੋਰ ਲਿਆ। ਧੰਨ ਗੁਰੂ ਨਾਨਕ ਸਾਹਿਬ, ਸਿੱਖੀ ਬੜੀ ਔਖੀ ਹੈ ਖਾਲਸਾ ਜੀ, ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ, ਬੜੀ ਕਰੜੀ ਹੈ ਪਰ ਸੁੱਖ ਸਾਰ ਦਿੰਦੀ ਸੁੱਖ ਹੈ। ਮਰਦਾਨੇ ਨੂੰ ਆਤਮਕ ਸੁੱਖ ਮਿਲਿਆ ਹੈ। ਹਾਂਜੀ,
ਭੋਜਨ ਤੇ ਤ੍ਰਿਪਤਾਓ,
ਜੇ ਮਹਾਰਾਜ ਮੈਨੂੰ ਦੇ ਦੇਣ ਤੇ ਮੈਂ ਖਾ ਕੇ ਰੱਜ ਜਾਵਾਂ।
ਸੋਠਾ ਸ੍ਰੀ ਗੁਰ ਮਾਇਆ ਨਿਧਾਨ ਗਤ ਹਿਤ ਸਾਲਸ ਰਾਏ ਕੋ,
ਮਹਾਰਾਜ ਜੀ ਸ੍ਰੀ ਗੁਰੂ ਮਾਇਆ ਨਿਧਾਨ ਗਤ ਹਿਤ ਸਾਲਸ ਰਾਏ ਕੋ, ਜਦੋਂ ਸਾਲਸ ਰਾਏ ਨੇ ਆਖਿਆ ਭੋਜਨ ਤਾਂ ਛਕ ਲਓ, ਉਹਨੂੰ ਮੁਕਤੀ ਦੇਣ ਵਾਸਤੇ ਉਹਦਾ ਭਲਾ ਕਰਨ ਵਾਸਤੇ,
ਕਿਨੋ ਸ਼ਬਦ ਵਖਾਣ ਭੋਜਨ ਕੇ ਪ੍ਰਥਾਏ ਪਰ,
ਮਹਾਰਾਜ ਨੇ ਮਾਰੂ ਰਾਗ ਵਿੱਚ ਇੱਕ ਹੋਰ ਸ਼ਬਦ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਨਹੀਂ ਹੈ ਪਰ ਜਨਮ ਸਾਖੀਆਂ ਦੇ ਵਿੱਚ ਉਸ ਸ਼ਬਦ ਦੇ ਦਰਸ਼ਨ ਹੁੰਦੇ ਹਨ।
ਮਾਰੂ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਮਹਾਰਾਜ ਮਾਰੂ ਰਾਗ ਵਿੱਚ ਇਹ ਬਚਨ ਕਰਦੇ ਹਨ।
ਪ੍ਰੀਤ ਪਕਵਾਨ ਸੋ ਭੋਜਨ ਕਹੀਏ,
ਮਹਾਰਾਜ ਕਹਿੰਦੇ ਸਾਲਸ ਰਾਏ ਜੀ ਜਿਹੜੇ ਮਨ ਦੀ ਪ੍ਰੀਤ ਹੈ ਨਾ ਇਹੀ ਪਕਵਾਨ ਹੈ, ਮਨ ਦੀ ਪ੍ਰੀਤ ਸ਼ਰਧਾ ਇਹੀ ਸਾਡਾ ਭੋਜਨ ਹੈ। ਤੂੰ ਸਾਡੇ ਨਾਲ ਪ੍ਰੇਮ ਕਰਦਾ, ਸਾਨੂੰ ਰੋਟੀਆਂ ਦੀ ਭੁੱਖ ਨਹੀਂ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਪਰਮੇਸ਼ੁਰ ਤਾਂ ਗੁਰੂ ਨਾਨਕ ਸਾਹਿਬ ਤਾਂ ਪ੍ਰੇਮ ਦੇ ਭੁੱਖੇ ਹੈ, ਕੋਈ ਰੁੱਖੀ ਰੋਟੀ ਖਵਾ ਦੇਵੇ ਤਾਂ ਉਹਦੇ ਨਾਲ ਹੀ ਖੁਸ਼ ਹੋ ਜਾਂਦੇ। ਲਾਲੋ ਦੀਆਂ ਮਹਾਰਾਜ ਨੇ ਰੁੱਖੀਆਂ ਰੋਟੀਆਂ ਖਾਧੀਆਂ, ਕੋਧਰੇ ਦੀਆਂ, ਬਾਜਰੇ ਦੀਆਂ, ਅਤੇ ਉੱਧਰ ਸਾਧ ਸੰਗਤ ਜੀ ਮਲਕ ਭਾਗੋ ਦੀਆਂ ਪੂੜੀਆਂ ਨਹੀਂ ਛਕੀਆਂ ਸੱਚੇ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਪ੍ਰੇਮ ਦੇ ਨਾਲ ਜੋ ਸਾਨੂੰ ਲਿਆ ਕੇ ਮੱਥਾ ਟੇਕ ਦਿੰਦਾ ਨਾ, ਉੱਦਾਂ ਕੁਛ ਵੀ ਨਾ ਰੱਖੇ, ਪ੍ਰੇਮ ਹੀ ਕਰੇ ਤਾਂ ਅਸੀਂ ਰੱਜ ਜਾਂਦੇ ਹਾਂ, ਪ੍ਰੇਮ ਦੇ ਭੁੱਖੇ ਹਾਂ ਅਸੀਂ ਭਾਈ।
ਲੁੱਚੀ ਲੋਚਾ ਪੂਰੀ,
ਜਿਹੜੀਆਂ ਲੋਚੀਆਂ ਹੁੰਦੀਆਂ ਨੇ ਖਾਣ ਵਾਸਤੇ ਲਿਆਉਂਦੇ ਆ, ਮਹਾਰਾਜ ਕਹਿੰਦੇ ਸਾਡੀਆਂ ਲੋਚਾ ਪੂਰੀਆਂ ਹੋ ਗਈਆਂ ਨੇ।
ਮਠਿਆਈ ਮੁੱਖ ਹਰ ਹਰ ਬੋਲੇ,
ਹਾਂ ਜਿਹੜੀ ਮਠਿਆਈ ਹੈ, ਮਠਿਆਈ ਕਿਹੜੀ ਖਾਂਦੇ ਹਾਂ ਅਸੀਂ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਬੋਲਣਾ, ਹਰੀ ਹਰੀ ਬੋਲਣਾ, ਪਰਮਾਤਮਾ ਦਾ ਨਾਮ ਜਪਣਾ, ਇਹ ਸਾਡੀ ਮਠਿਆਈ ਹੈ।
ਤਾਂ ਮਨ ਰਹਿ ਹਜ਼ੂਰੀ,
ਜੇ ਇਸ ਤਰ੍ਹਾਂ ਦਾ ਭੋਜਨ ਕਰੀਏ, ਪ੍ਰੇਮ ਦਾ ਭੋਜਨ ਕਰੀਏ ਔਰ ਹਰੀ ਹਰੀ ਦਾ ਨਾਮ ਜਪੀਏ, ਮਨ ਪ੍ਰਭੂ ਦੀ ਹਾਜ਼ਰੀ 'ਚ ਰਹੇ ਹਰ ਵੇਲੇ ਪ੍ਰਭੂ ਦੇ ਦਰਬਾਰ ਵਿੱਚ। ਸਾਧ ਸੰਗਤ ਜੀ ਜਿਵੇਂ ਆਪਾਂ ਇੱਥੇ ਗੁਰਦੁਆਰੇ 'ਚ ਬੈਠੇ ਮਹਾਰਾਜ ਦੀ ਹਜ਼ੂਰੀ 'ਚ, ਇੱਦਾਂ ਹਰ ਵੇਲੇ ਮਹਾਰਾਜ ਦੀ ਯਾਦ ਬਣੀ ਰਹੇ, ਕੰਮ ਕਾਰ ਕਰਦਿਆਂ ਵੀ ਮੂੰਹ ਤੋਂ ਵਾਹਿਗੁਰੂ 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 ਬਣ ਚੱਲਦਾ ਰਹੇ, ਹਾਜ਼ਰੀ ਲੱਗਦੀ ਰਹੇ। ਹਾਂਜੀ,
ਸੁਣ ਸਾਲਸ ਤੂੰ ਭਾਈ ਮੇਰੇ,
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੁਣ ਸਾਲਸ ਤੂੰ ਭਾਈ ਮੇਰੇ, ਹੇ ਸਾਲਸ ਰਾਏ ਤੂੰ ਸਾਡਾ ਭਾਈ ਮਿੱਤਰ ਹੈ।
ਸਮਝ ਭਰੀ ਤਾਂ ਹੋਏ ਨਿਬੇੜੇ,
ਜੇ ਸਮਝ ਪੈ ਜਾਵੇ, ਗੱਲ ਸਮਝ ਆ ਜਾਵੇ ਤੇ ਨਿਬੇੜਾ ਹੋ ਜਾਂਦਾ, ਬੇੜਾ ਪਾਰ ਲੰਘ ਜਾਂਦਾ।
ਰਹਾਉ ਮੇਵਾ ਮਿਲਣ ਤੁਮਾਰਾ ਕਹੀਐ,
ਮਹਾਰਾਜ ਕਹਿੰਦੇ ਪਰਮੇਸ਼ੁਰ ਦਾ ਮਿਲਣਾ ਹੀ ਮੇਵਾ ਹੈ।
ਸੱਤ ਕੇ ਬਾਗੇ ਜੋੜੇ,
ਜੇ ਸੱਚ ਦੇ ਬਾਗੇ, ਬਾਗੇ ਕਹਿੰਦੇ ਚੋਲਿਆਂ ਨੂੰ, ਕੱਪੜਿਆਂ ਨੂੰ, ਵਧੀਆ ਕੱਪੜੇ ਜਦੋਂ ਸਾਨੂੰ ਦਿੱਤੇ ਉਹ ਨਹੀਂ ਚਾਹੀਦੇ, ਸਾਨੂੰ ਸੱਚ ਦੇ ਬਾਗੇ, ਸੱਚ ਦੇ ਕੱਪੜੇ ਚਾਹੀਦੇ ਹੈ, ਅਤੇ ਪ੍ਰੇਮ ਦਾ ਮਿਲਣਾ ਹੀ ਜਿਹੜਾ ਹੈ ਉਹ ਸਮਝੋ ਮੇਵਾ ਹੈ।
ਖਾਵਣ ਖਾਏ ਅਗਾਵੈ ਸੋਈ,
ਜਿਹੜਾ ਇਸ ਖਾਣੇ ਨੂੰ ਖਾਏਗਾ ਉਹ ਰੱਜ ਜਾਏਗਾ।
ਜੋ ਬਿਖਤੇ ਮਨੁਆ ਮੋੜੇ,
ਜਿਹੜਾ ਵਿਸ਼ਿਆਂ ਵੱਲੋਂ ਜ਼ਹਿਰ ਵੱਲੋਂ ਮੂੰਹ ਮੋੜ ਕੇ ਸ਼ਬਦ ਵੱਲ ਜੋੜ ਲਵੇ, ਅੰਮ੍ਰਿਤ ਰਸ ਪੀਵੇ ਉਹ ਅਸਲ ਵਿੱਚ ਭੋਜਨ ਸੱਚਾ ਭੋਜਨ ਹੈ।
ਚੌਪਈ ਸਾਲਸ ਰਾਏ ਸੰਗ ਜੋ ਦਾਸੂ,
ਇਹ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਨੇ ਬਚਨ ਕਹੇ, ਸਾਲਸ ਰਾਏ ਜੌਹਰੀ ਦਾ ਨੌਕਰ ਜੋ ਨਾਲ ਸੀ,
ਸੁਣ ਬਚ ਨਿਰਮਲ ਭਾ ਮਨ ਆਸੂ,
ਉਹਦਾ ਮਨ ਪਹਿਲਾਂ ਹੀ ਨਿਰਮਲ ਹੋ ਗਿਆ, ਸ਼ੁੱਧ ਹੋ ਗਿਆ।
ਪਦ ਬੰਧਨ ਕੀਨੀ ਅਸ਼ਟਾਂਗਾ,
ਉਹ ਉੱਠ ਕੇ ਨਾ ਗੁਰੂ ਸਾਹਿਬ ਦੇ ਚਰਨਾਂ 'ਚ ਅਸ਼ਟਾਂਗ ਨਮਸਕਾਰ ਕੀਤੀ, ਉਹਨੇ ਮੱਥਾ ਟੇਕਿਆ। ਅੱਠ ਅੰਗ ਜ਼ਮੀਨ 'ਤੇ ਲੱਗਦੇ, ਉਹਨੂੰ ਅਸ਼ਟਾਂਗ ਮੱਥਾ ਕਹਿੰਦੇ। ਦੋ ਪੈਰ ਤਾਂ ਲੱਗੇ ਹੀ ਨੇ, ਦੋ ਗੋਡੇ ਵੀ ਜ਼ਮੀਨ 'ਤੇ ਲੱਗ ਜਾਣ, ਦੋ ਕੋਹਣੀਆਂ ਅਤੇ ਦੋ ਹੱਥ ਜ਼ਮੀਨ 'ਤੇ ਟਿਕ ਜਾਣ, ਅਤੇ ਫਿਰ ਮੱਥਾ ਚਰਨਾਂ ਦੇ ਉੱਤੇ ਟਿਕ ਜਾਵੇ, ਇਹਨੂੰ ਕਹਿੰਦੇ ਅਸ਼ਟਾਂਗ। ਹਾਂਜੀ।
ਸ਼ਰਨ ਸ਼ਰਨ ਕਹਿ ਪਰਾ ਸੁਭਾਗਾ,
ਹੇ ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਹਾਂਜੀ।
ਤੁਮ ਪਰਮੇਸ਼ੁਰ ਜਾਣੇ ਮੋਹੀ,
ਮੈਂ ਤੁਹਾਨੂੰ ਪਰਮੇਸ਼ੁਰ ਜਾਣ ਲਿਆ, ਤੁਸੀਂ ਪਰਮੇਸ਼ੁਰ ਦਾ ਰੂਪ ਹੋ।
ਨਾ ਦੀਨ ਦਿਆਲ ਨਾਮ ਹੈ ਤੋਹੀ,
ਆਪ ਜੀ ਦਾ ਨਾਮ ਦੀਨ ਦਿਆਲ ਹੈ, ਦੀਨਾਂ ਗਰੀਬਾਂ 'ਤੇ ਦਇਆ ਕਰਨ ਵਾਲੇ ਹੋ।
ਜਗਤ ਅਗਨ ਤੇ ਜਲਤ ਉਬਾਰ ਹੋ,
ਕਿਰਪਾ ਕਰਕੇ ਸੰਸਾਰ ਦੇ ਵਿੱਚੋਂ ਸੜਦੇ ਬਲਦੇ ਸੰਸਾਰ 'ਚੋਂ ਬਚਾ ਲਓ ਮਹਾਰਾਜ।
ਆਪਣ ਨਾਮ ਕੋ ਬਿਰਦ ਸੰਭਾਲੋ,
ਆਪਣੇ ਨਾਮ ਦਾ ਬਿਰਦ ਸੰਭਾਲ ਲਓ ਮਹਾਰਾਜ, ਆਪਣੀ ਯਾਦ, ਆਪਣਾ ਸਿਮਰਨ, ਆਪਣੀ ਬੰਦਗੀ ਦੇ ਦਿਓ। ਇਸ ਤਰ੍ਹਾਂ ਅਰਦਾਸ ਅਦਰ ਕੇ ਨੌਕਰ ਨੇ ਕੀਤੀ ਹੈ।
ਸੁਣ ਕਰ ਤਿਹ ਪਰ ਗੁਰੂ ਪਸੀਜੇ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਦਰਕੇ ਦੀ ਬੇਨਤੀ ਸੁਣ ਕੇ ਖੁਸ਼ ਹੋਏ ਹਨ, ਪ੍ਰਸੰਨ ਹੋਏ ਹਨ।
ਜਨਮ ਮਰਨ ਜਗ ਕੇ ਕੱਟ ਦੀਜੇ,
ਮਹਾਰਾਜ ਉਹਦੇ ਜਨਮ ਮਰਨ ਦਾ ਚੱਕਰ ਕੱਟਣ ਲੱਗੇ ਹਨ, ਕਿਰਪਾ ਕਰ ਦਿੱਤੀ। ਜੇ ਤੇ ਕਿਰਪਾ ਦ੍ਰਿਸ਼ਟੀ ਹੋ ਜਾਵੇ ਉਹਦਾ ਜਨਮ ਮਰਨ ਕੱਟ ਦਿੰਦੇ ਹਨ ਗੁਰੂ ਜੀ।
ਪੌੜੀ ਅਪਰ ਸ਼ਬਦ ਕੀ ਭਾਖੀ,
ਇਹ ਸ਼ਬਦ ਦੀ ਦੂਸਰੀ ਪੌੜੀ ਮਹਾਰਾਜ ਉਚਾਰਨ ਕਰਦੇ ਨੇ।
ਜਿਹ ਸੁਣ ਸ਼ਾਹੋ ਭਇਓ ਗਤ ਕਾਂਖੀ,
ਜਿਸ ਨੂੰ ਸੁਣ ਕੇ ਸ਼ਾਹੂਕਾਰ ਸਾਲਸ ਰਾਏ ਦੇ ਮਨ ਵਿੱਚ ਵੀ ਮੁਕਤੀ ਦੀ ਇੱਛਾ ਜਾਗ ਪਈ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਰਾਣਨਾਥ ਅਨਾਥ
ਸਖੇ, ਦੀਨ ਦਰਦ ਨਿਵਾਰ,
ਹੇ ਸਮਰਾਥਿਆ ਗਮ ਪੂਰਨ,
ਮੋਹੇ ਮਾਇਆ ਤਾਰ,
ਕੂਪ ਮਹਾ ਭਿਆਨ,
ਨਾਨਕ ਪਾਰ ਉਤਾਰ,
ਸਰਨਾਗਤਿ
ਕਿਰਪਾ ਨਿਧ ਦਿਆਲ,
ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ।